ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ
ਮੇਰੇ ਨਾਮ ਦੇ 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 ਨ
न जनयन्त परमेश्वर पार ब्रह्मयन्त अपनी गत आप जन सुनय गर्व खान शंकरा नहीं जाने पेव खोल तुम्हारे देव देवता नहीं जाने मर्म साब उम्र लख मार ब्रह्म ਸਿਹਤ ਦੀਆਂ ਬਿਰਤੀਆਂ ਜੋ ਇਸ ਨੂੰ ਹਰ ਵਕਤ ਭਟਕਾਉਂਦੀਆਂ ਨੇ। ਸਿਆਣੇ ਨੇ ਪੰਜ ਕਿਸਮ ਦੀਆਂ ਗਿਣੀਆਂ, ਉਹ ਇਸ ਦੀ ਜੀਵ ਦੀ ਕੌਨਸ਼ੀਅਸਨੈਸ ਜਿਹੜੀ ਇਹਦੇ ਅੰਦਰ ਜਾਗਰਤ ਹੈ ਉਸ ਨੂੰ ਕਿਸੇ ਨਾ ਕਿਸੇ ਪਾਸੇ ਖਿੱਚ ਕੇ ਰੱਖਦੀਆਂ। ਹਰ ਵਕਤ ਬਿਰਤੀਆਂ ਦੇ ਅਧੀਨ ਹੋ ਕੇ ਬੰਦਾ ਚੱਲ ਰਿਹਾ। ਇਹਨਾਂ ਦੇ ਵਿੱਚੋਂ ਕੁਛ ਬਿਰਤੀਆਂ ਐਸੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੂੰ ਸੱਤ ਮੰਨਦੀਆਂ ਨੇ। ਜੋ ਕੁਛ ਦਿਸ ਰਿਹਾ ਇਹਨੂੰ ਸੱਤ ਮੰਨਣਾ, ਜੋ ਕੁਛ ਇਸ ਤੋਂ ਪਰੇ ਹੈ ਅੱਖਾਂ ਨਾਲ ਨਹੀਂ ਦਿਸਦਾ ਉਸ ਦੀ ਹੋਂਦ ਦੇ ਉੱਤੇ ਮੁਨਕਰ ਰਹਿਣਾ, ਇਨਕਾਰ ਕਰਨਾ, ਇਹ ਪੱਕੀ ਬਿਰਤੀ ਹੋਇਆ ਕਰਦੀ। ਇਸੇ ਕਰਕੇ ਸੰਸਾਰ ਵਾਹਿਗੁਰੂ ਨੂੰ ਮਿਲ ਜਾਂਦਾ ਕਿਉਂਕਿ ਉਹ ਇਹਨਾਂ ਅੱਖਾਂ ਦੇ ਨਾਲ ਦਿਖਣ ਵਾਲਾ ਨਹੀਂ ਹੈ, ਇਹਨਾਂ ਕੰਨਾਂ ਦੇ ਨਾਲ ਉਹਦੀ ਦੇਵ ਆਵਾਜ਼ ਸੁਣਦੀ ਨਹੀਂ ਹੈ, ਇਹ ਰਸਨਾਂ ਦੇ ਨਾਲ ਉਹਦਾ ਮਿਠਾਸ ਜੋ ਮਿੱਠਾ ਰਸ ਹੈ ਉਹ ਚੱਖਿਆ ਨਹੀਂ ਜਾਂਦਾ, ਇਸ ਬਾਹਰਲੀ ਸਪਰਸ਼ ਦੇ ਨਾਲ ਉਹਦੀ ਅੰਦਰਲੀ ਸਪਰਸ਼ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ, ਬਾਹਰਲੀ ਸੁਗੰਧੀ ਦੇ ਨਾਲ ਜੋ ਦੇਵ ਸੁਗੰਧੀ ਹੈ ਉਹਦਾ ਕੋਈ ਅਨੁਮਾਨ ਨਹੀਂ ਲੱਗ ਸਕਦਾ। ਇਸ ਕਰਕੇ ਆਦਮੀ ਦਾ ਮਨ ਮੁਨਕਰ ਰਹਿੰਦਾ, ਸਿਰਫ ਅਨੁਭਵ ਕੀਤੀਆਂ ਹੋਈਆਂ ਜਾਣੀਆਂ ਹੋਈਆਂ ਚੀਜ਼ਾਂ 'ਤੇ ਵਿਸ਼ਵਾਸ ਕਰਦਾ, ਉਹਨਾਂ ਦੇ ਵਿੱਚ ਇਹ ਪਰਚਿਆ ਰਹਿੰਦਾ, ਉਸ ਤੋਂ ਅੱਗੇ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ। ਸੋ ਇਹ ਬਿਰਤੀ ਆਦਮੀ ਨੂੰ ਕਿਸੇ ਪਾਸੇ ਲੱਗਣ ਨਹੀਂ ਦਿਆ ਕਰਦਾ। ਦੂਸਰੀ ਹੋਇਆ ਕਰਦੀ ਹੈ ਬਿਰਤੀ ਕਿ ਗੱਲ ਤਾਂ ਸਮਝ 'ਚ ਆ ਜਾਣੀ ਵੀ ਵਾਹਿਗੁਰੂ ਸਾਰੇ ਪਰਿਪੂਰਨ ਹੈ, ਲੇਕਿਨ ਉਹਦੇ ਉੱਤੇ ਵਿਸ਼ਵਾਸ ਨਾ ਹੋ। ਸਮਝ 'ਚ ਆਈ ਹੋਈ ਹੈ, ਗੱਲ ਮੰਨੀ ਹੋਈ ਹੈ, ਮੇਰੇ ਅੰਦਰ ਵੀ ਵਾਹਿਗੁਰੂ ਹੈ, ਸਾਰਿਆਂ ਦੇ ਅੰਦਰ ਵਾਹਿਗੁਰੂ ਹੈ, ਪਰ ਇਹਦੇ ਉੱਤੇ ਵਿਸ਼ਵਾਸ ਨਾ ਆਉਣਾ। ਜੇ ਆਉਣਾ ਤਾਂ ਮੱਧਮ ਜਿਹਾ ਵਿਸ਼ਵਾਸ ਵੀ ਸ਼ਾਇਦ ਹੋਵੇ ਜਾਂ ਨਾ ਹੋਵੇ, ਹਨੇਰੇ ਵਿੱਚ ਹੋਵੇ ਜਾਂ ਨਾ ਹੋਵੇ, ਜਿੱਥੇ ਦੁਸ਼ਮਣ ਖੜੇ ਆ ਉੱਥੇ ਹੋਵੇ ਕਿ ਨਾ ਹੋਵੇ। ਜੇ ਵਿਸ਼ਵਾਸ ਆਇਆ ਸੀ ਤਾਂ ਇੱਕ ਬੱਚੇ ਨੂੰ ਆਇਆ ਸੀ 7 ਸਾਲ ਦੇ, ਜਿਸ ਨੂੰ ਜਦੋਂ ਪਾਣੀ ਵਿੱਚ ਸਿੱਟਿਆ ਗਿਆ ਉਹਨੂੰ ਵਿਸ਼ਵਾਸ ਸੀ ਵੀ ਮੇਰਾ ਪ੍ਰਭੂ ਤਾਂ ਮੇਰੇ ਨਾਲ ਹੈ, ਉਹਨੇ ਮੈਨੂੰ ਡੁੱਬਣੇ ਨਹੀਂ ਦੇਣਾ ਪਾਣੀ 'ਚ। ਸੰਗਲ ਟੁੱਟ ਜਾਂਦੇ ਨੇ, ਪੱਥਰ ਖੁੱਲ ਜਾਂਦੇ ਨੇ, ਪਾਣੀ ਆਪਣਾ ਡੁਬਾਉਣ ਦਾ ਸਵਾਦ ਛੱਡ ਦਿੰਦਾ। ਉਸ ਵੇਲੇ ਆਪ ਐਂ ਬੈਠੇ ਨੇ ਜਿਵੇਂ ਧਰਤੀ ਦੇ ਉੱਤੇ ਆਪਾਂ ਬੈਠੇ, ਅੱਗ ਦੇ ਵਿੱਚ ਸਿੱਟਣ ਲੱਗਦੇ ਨੇ, ਵਿਸ਼ਵਾਸ ਨਹੀਂ ਡੋਲਦਾ ਵੀ ਉਹ ਤਾਂ ਮੇਰੇ ਨਾਲ ਆ, ਅੱਗ ਵਿੱਚ ਵੀ ਹੈਗਾ। ਹਰ ਥਾਂ ਦੇ ਉੱਤੇ ਜਦੋਂ ਉਹੀ ਹੈ ਫਿਰ ਡਰਨਾ ਕਿਹੜੀ ਚੀਜ਼ ਤੋਂ? ਨਿਰਭਉ ਸੰਗ ਤਮਾਲੇ ਪਾਸਾਏ ਡਰਨ ਕਾਂ ਤੇ ਆਇਆ। ਉਹਨੇ ਮੰਨ ਲਿਆ ਸੀ ਇਸ ਚੀਜ਼ ਨੂੰ, ਅੱਗ 'ਚ ਬਿਠਾਇਆ ਜਾਂਦਾ ਹੈ, ਹੋਲਕਾ ਜਲ ਜਾਂਦੀ ਹੈ, ਲੇਕਿਨ ਇਹ ਉਸੇ ਤਰ੍ਹਾਂ ਬਾਹਰ ਨਿਕਲਿਆ ਹੁੰਦਾ। ਪਹਾੜ ਤੋਂ ਸਿੱਟਿਆ ਜਾਂਦਾ ਹੈ, ਪਤਾ ਹੈ ਵੀ ਜਿਹਨੇ ਸਿੱਟਣਾ ਹੈ ਉੱਥੇ ਵੀ, ਜਦ ਮੈਂ ਰਾਹ ਵਿੱਚ ਆਉਣਾ ਹੈ ਗਿਰਦੇ ਨੇ ਉੱਚੇ ਪਹਾੜ ਦੀ ਚੋਟੀ ਤੋਂ, ਉੱਥੇ ਵੀ ਮੇਰੇ ਨਾਲ ਤਾਂ ਵਾਹਿਗੁਰੂ ਹੈ। ਬੜੇ ਉੱਚੀ ਚੋਟੀ ਤੋਂ ਜਾ ਕੇ ਸਿੱਧਾ ਸਿੱਟਿਆ ਜਾਂਦਾ ਹੇਠਾਂ ਨੂੰ, ਲੇਕਿਨ ਜਿਵੇਂ ਹੌਲੀ ਦੇ ਕੇ ਕੋਈ ਚੀਜ਼ ਰੂਹ ਆ ਕੇ ਲੱਗ ਜਾਂਦੀ ਹੈ ਧਰਤੀ ਦੇ ਨਾਲ, ਐਂ ਆਹਿਸਤਾ ਆਹਿਸਤਾ ਹਜ਼ਾਰਾਂ ਬੰਦੇ ਦੇਖ ਰਹੇ ਨੇ ਅਤੇ ਧਰਤੀ 'ਤੇ ਆ ਕੇ ਲੱਗਿਆ। ਉਸ ਵੇਲੇ ਉੱਠ ਕੇ ਤੁਰ ਗਏ, ਤੱਤੇ ਥੰਮ ਦੇ ਨਾਲ ਜਫੀਆਂ ਪਾਉਣ ਨੂੰ ਹੁਕਮ ਮਿਲਦਾ, ਵਿਸ਼ਵਾਸ ਨਹੀਂ ਹਟਦਾ, ਵਿਸ਼ਵਾਸ ਹੈ ਵੀ ਇਹ ਤਾਂ ਵਾਹਿਗੁਰੂ ਮੇਰਾ ਸਾਰੇ ਹੀ ਹੈ। ਸੋ ਤੱਤਾ ਥੰਮ ਆਪਣਾ ਸੁਭਾਅ ਬਦਲ ਕੇ ਬਰਫ ਵਰਗਾ ਹੋ ਜਾਂਦਾ। ਸੋ ਇਹ ਵਿਸ਼ਵਾਸ ਇਹਦੇ 'ਚ ਨਹੀਂ ਆਉਂਦਾ ਕਿਉਂਕਿ ਇੱਕ ਬਿਰਤੀ ਹੈ ਸਾਡੇ ਅੰਦਰ ਜਿਹਦਾ ਨਾਮ ਵਿਕਲਪ ਹੈ, ਉਹ ਬਿਰਤੀ ਸਾਨੂੰ ਸ਼ੱਕ ਵਿੱਚ ਰੱਖਦੀ ਹੈ ਸਾਰੀ ਜ਼ਿੰਦਗੀ। ਭਜਨ ਵੀ ਕਰਦਾ, ਪਾਠ ਵੀ ਕਰਦਾ, ਸੇਵਾ ਵੀ ਕਰਦਾ, ਲੇਕਿਨ ਇੱਕ ਰੁਟੀਨ ਹੈ ਸਾਰੀ, ਨੇਚੇ ਵਾਲੀ ਬਾਤ ਕਿਤੇ ਵੀ ਨਹੀਂ ਹੈ। ਕੋਲੂ ਦਾ ਬਲਦ ਤੁਰਦਾ ਵੀ ਬਹੁਤ ਹੈ, ਤੇਜ਼ ਵੀ ਤੁਰਦਾ, ਹੌਲੀ ਵੀ ਤੁਰਦਾ, ਗੇੜੇ ਵੀ ਕੱਢਦਾ। ਸਫ਼ਰ ਨਹੀਂ ਕੱਟ ਰਿਹਾ ਉਹ, ਖੋਪੇ ਖੋਲ ਦੋ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਤਾਂ ਪੈਡ ਵਿੱਚ ਹੀ ਖੜਾ, ਗੇੜੇ ਹੀ ਕੱਢੇ ਨੇ ਆਲਗਾ। ਵਿਸ਼ਵਾਸ ਤੋਂ ਹੀਣਾ ਜੋ ਪੁਰਸ਼ ਹੈ ਉਹ ਕਰਮ ਧਰਮ ਪਾਠ ਜਪ ਤਪ ਸਭ ਕਰਦਾ, ਲੇਕਿਨ ਖੜਾ ਉੱਥੇ ਹੀ ਰਹਿੰਦਾ, ਉਹ ਪੁਆਇੰਟ ਨੂੰ ਨਹੀਂ ਛੱਡਦਾ ਜਿੱਥੇ ਖੜਾ ਹੁੰਦਾ, ਉੱਥੇ ਦਾ ਉੱਥੇ ਹੀ ਰਹਿੰਦਾ ਕਿਉਂਕਿ ਉਹ ਬਿਰਤੀ ਜਾਣ ਨਹੀਂ ਦਿੰਦੀ, ਸ਼ੱਕ ਵਿੱਚ ਰੱਖਦੀ। ਇਹ ਸ਼ੱਕ ਦੀ ਬਿਰਤੀ ਜਿਹੜੀ ਹੈ ਇਹ ਬਿਰਤੀ ਪਾਰ ਨਹੀਂ ਲੰਘਣ ਦਿਆ ਕਰਦੀ। ਗੁਰੂ ਮਹਾਰਾਜ ਨੇ ਵੀ, ਉਹਨਾਂ ਨੇ ਤੱਤੀਆਂ ਤਲੀਆਂ 'ਤੇ ਵੀ ਆਸਣ ਲਾਇਆ, ਦਿੱਲੀ ਵਿੱਚ ਜਾ ਕੇ ਸੀਸ ਵੀ ਦਿੱਤਾ। ਗੁਰੂ 10ਵੇਂ ਪਾਤਸ਼ਾਹ ਦੇ ਰੂਪ ਵਿੱਚ ਯੁੱਧ ਵੀ ਕਰੇ ਤੇ ਅਨੰਦਪੁਰ ਸਾਹਿਬ ਛੱਡਣਾ ਵੀ ਪਿਆ, ਸਾਹਿਬਜ਼ਾਦੇ ਸ਼ਹੀਦ ਵੀ ਕਰਾਉਣੇ ਪਏ, ਇੱਧਰ ਜੰਗਲ ਵਿੱਚ ਲੰਘ ਜਾਂਦੇ ਨੇ ਮਾਲਵੇ ਦੇ ਅੰਦਰ ਤੁਰੇ ਫਿਰਦੇ ਨੇ, ਅਣਜਾਣ ਬੰਦਿਆਂ ਦੇ ਵਿੱਚ ਤੁਰੇ ਫਿਰਦੇ ਨੇ, ਤੇ ਉਹਨਾਂ ਸ਼ਕਤੀ ਸੀ ਕਿ ਨਹੀਂ ਸੀ, ਕੀ ਉਹ ਪਰਮੇਸ਼ਰ ਦਾ ਰੂਪ ਸੀਗੇ ਕਿ ਨਹੀਂ ਸੀਗੇ, ਐ ਸ਼ੱਕ ਆਦਮੀ ਦੇ ਮਨ ਚ ਪੈ ਕੇ ਉਹਨਾਂ ਨੂੰ ਪ੍ਰਭੂ ਰੂਪ ਨਹੀਂ ਸਮਝਣ ਦਿੰਦਾ। ਇੱਕ ਚੰਗੇ ਮਹਾਂਪੁਰਸ਼ ਦਾ ਨੇਚਾ ਵੱਜ ਜਾਵੇ ਤਾਂ ਵੱਜ ਜਾਵੇ, ਪ੍ਰਭੂ ਦਾ ਨੇਚਾ ਨਹੀਂ ਵੱਜਦਾ, ਕਿਉਂਕਿ ਮਨ ਵਿੱਚ ਇਹ ਵਿਕਲਪ ਵਿਰਤੀ ਕੰਮ ਕਰਦੇ। ਤੀਸਰਾ ਹੋਇਆ ਕਰਦੇ ਆ ਭੁੱਲੀਆਂ ਹੋਈਆਂ ਚੀਜ਼ਾਂ, ਲੰਘ ਚੁੱਕਿਆ ਜ਼ਮਾਨਾ, ਆਉਣ ਵਾਲਾ ਸਮੇਂ ਦਾ ਡਰ, ਵਰਤਮਾਨ ਦੇ ਨਾਲ ਜੋ ਕੁਛ ਹੋ ਰਿਹਾ ਉਹਦੀ ਚਿਤਵਨਾ ਇਸ ਦੀ ਵਿਰਤੀ ਨੂੰ ਇਕਾਗਰ ਨਹੀਂ ਹੋਣ ਦਿੰਦੀ, ਲੈ ਕੇ ਨੱਠ ਜਾਂਦੀ ਹੈ। ਨਾ ਤਾਂ ਆਉਣ ਵਾਲੇ ਬਾਰੇ ਕੁਛ ਅਸੀਂ ਸੰਵਾਰ ਸਕਦੇ ਹਾਂ, ਜੋ ਲੰਘ ਗਿਆ ਉਹਦੇ ਵਾਸਤੇ ਤਾਂ ਲੰਘੇ ਗਿਆ, ਹੁਣ ਕੁਛ ਨਹੀਂ ਹੋ ਸਕਦਾ ਉਹਦੇ ਵਾਸਤੇ, ਕਲਪਨਾ ਕਰਨੀ, ਮਨ ਵਿੱਚ ਨਾਰਾਜ਼ੀ ਲਿਆਉਣੀ, ਨਿਰਾਸ਼ਤਾ ਲਿਆਉਣੀ, ਇਹ ਬੇਮਤਲਬੀ ਹੋਇਆ ਕਰਦੀ ਹੈ, ਕਿਉਂਕਿ ਉਹ ਲੰਘ ਚੁੱਕਿਆ, ਹੁਣ ਬਣਨਾ ਕੁਛ ਨਹੀਂ ਹੈ ਉਹਦੇ ਬਾਰੇ, ਜੋ ਹੋ ਗਿਆ ਸੋ ਹੋ ਗਿਆ। ਸੋ ਜੋ ਹੁਣ ਚੱਲ ਰਿਹਾ ਹੈ ਇਹਨੂੰ ਜਿੰਨੀ ਕੁ ਸਾਡੀ ਤਾਕਤ ਹੈ ਉਹਦੇ ਮੁਤਾਬਕ ਅਸੀਂ ਕਰ ਰਹੇ ਹਾਂ, ਜਿੰਨੇ ਕੁ ਸਾਡਾ ਜਿੱਥੇ ਹੱਥ ਪੈਂਦਾ ਹੱਥ ਪਾ ਰਹੇ ਹਾਂ, ਜੋ ਕੁਛ ਹੁੰਦਾ ਕਰ ਰਹੇ ਹਾਂ, ਤਾਣ ਲਾ ਰਹੇ ਹਾਂ, ਅਤੇ ਇਹ ਤੋਂ ਗਾਹਾਂ ਕੁਛ ਹੋ ਨਹੀਂ ਸਕਦਾ ਅਤੇ ਸਾਤੋਂ ਵੀ ਨਹੀਂ ਹੋ ਸਕਦਾ। ਜਿਹੜਾ ਆਉਣਾ ਉਹ ਸਾਡੇ ਹੱਥ ਵਿੱਚ ਨਹੀਂ ਹੈ, ਭੜਕ ਦਾ ਸਾਨੂੰ ਪਤਾ ਨਹੀਂ, ਇੱਕ ਛਿਨ ਦਾ ਪਤਾ ਨਹੀਂ ਗਾਹਾਂ ਦੇ ਛਿਨ ਵਿੱਚ ਕੀ ਹੋ ਜਾਵੇ। ਸੋ ਇਹ ਬਿਰਤੀ ਜਿਹੜੀ ਹੈ ਤਿੰਨਾਂ ਟੈਂਸਾਂ ਦੇ ਵਿੱਚ, ਤਿੰਨਾਂ ਕਾਲਾਂ ਚ ਭੂਤ ਭਵਿੱਖ ਵਰਤਮਾਨ ਦੇ ਹੰਡੋਲੇ ਤੇ ਚੜਾਉਂਦੀ ਰਹਿੰਦੀ ਹੈ ਤੇ ਉਹਦੇ ਨਾਲ ਆਦਮੀ ਖਿਆਲਾਂ ਚ ਡੁੱਬਿਆ ਰਹਿੰਦਾ। ਸੋ ਇਹ ਵੀ ਚਿੱਤ ਬਿਰਤੀ ਇਕਾਗਰ ਨਹੀਂ ਹੋਣ ਦਿੰਦੀ। ਸੋ ਜਿੱਥੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਭਾਈ, ਇਹ ਐਵੇਂ ਨਹੀਂ ਗੱਲ ਹੁੰਦੀ, ਬੜੀ ਭਾਰੀ ਫਿਲਾਸਫੀ ਹੈ ਇਹਦੇ ਪਿੱਛੇ। ਉਹ ਹੈ ਕਿ ਚਿੱਤ ਦੀਆਂ ਪੰਜ ਬਿਰਤੀਆਂ ਨੇ, ਦੋ ਤਾਂ ਇਕਾਗਰ ਨੇ, ਤਿੰਨ ਨਹੀਂ ਹੈ। ਇਕਾਗਰਤਾ ਬਿਰਤੀ ਤਾਂ ਹੈ ਹੀ, ਇਕਾਗਰ ਨਿਰੁੱਧ ਜਿਹੜਾ ਆਪਣਾ ਆਪ ਦੂਸਰੇ ਦੇ ਵਿੱਚ ਸਮਾ ਜਾਣਾ, ਉਹਦੇ 'ਚ ਫੁਰਨਾ ਹੀ ਪੈਦਾ ਕੋਈ ਨਹੀਂ ਹੁੰਦਾ, ਉਹਦੇ 'ਚ ਆਪਣਾ ਆਪ ਵੀ ਭੁੱਲਿਆ ਹੁੰਦਾ। ਸੋ ਤਿੰਨ ਬਿਰਤੀਆਂ ਤੋਂ ਮਨ ਨੂੰ ਖਿੱਚ ਕੇ ਗੁਰੂ ਦੀ ਹਜ਼ੂਰੀ 'ਚ ਲਿਆ ਕੇ ਇਕਾਗਰ ਕਰੋ। ਉਹਦੇ ਵਾਸਤੇ ਕੁਛ ਸਾਧਨ ਹੁੰਦੇ ਨੇ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਮੱਥਾ ਟੇਕਣ ਵਾਲੇ ਪ੍ਰੇਮੀਆਂ ਵੱਲ ਨਾ ਦੇਖੋ, ਤੁਹਾਡਾ ਮਿਲਣ ਵਾਲਾ ਕੋਈ ਆ ਜਾਏਗਾ, ਫਿਰ ਉਹਦੇ ਨਾਲ ਖਿਆਲ ਜੁੜ ਜਾਏਗਾ, ਖਿਆਲ ਲੈ ਕੇ ਸ਼ਬਦ ਚੋਂ ਨਿਕਲ ਜਾਏਗਾ। ਕੇਵਲ ਗੁਰੂ ਸਾਹਿਬ ਦਾ ਧਿਆਨ ਰੱਖੋ, ਨੇਤਰ ਬੰਦ ਕਰਦੇ ਹੋ ਤੁੰਦਰਾ ਪੈ ਜਾਂਦੀ ਹੈ ਬਹੁਤ ਪ੍ਰੇਮੀਆਂ ਨੂੰ, ਚੰਗਿਆਂ ਚੰਗਿਆਂ ਨੂੰ ਮੈਂ ਦੇਖੀ ਹੈ, ਉਂਗਲਾਂ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਹਰੀ ਦਾ ਜਸ ਸੁਣੋ, ਬੁੱਧੀ ਦੇ ਨਾਲ ਵਿਚਾਰ ਕਰੋ, ਵਿਚਾਰ ਕਰਕੇ ਚਿੱਤ ਦੇ ਵਿੱਚ ਧਾਰਨ ਕਰਦੇ ਚਲੇ ਜਾਓ ਵੀ ਮੇਰੇ 'ਚ ਆਹ ਫਰਕ ਹੈ, ਆਹ ਗੱਲ ਮੇਰੇ 'ਚ ਨਹੀਂ ਹੈ, ਸੋ ਮੈਨੂੰ ਇਹਦਾ ਕੁਛ ਸਾਧਨ ਕਰਨਾ ਚਾਹੀਦਾ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਚਿੱਤ ਬਿਰਤੀ ਇਕਾਗਰ ਕਰਕੇ ਰਸਨਾ ਦੇ ਨਾਲ ਗੱਜ ਵੱਜ ਕੇ ਬੋਲਾਂਗੇ, ਉਸ ਵੇਲੇ ਅਸੀਂ ਸਾਰੇ ਦਾ ਸਾਰਾ ਜੋ ਸਿਧਾਂਤ ਸਾਨੂੰ ਪ੍ਰਾਪਤ ਹੋ ਰਿਹਾ ਉਹਨੂੰ ਹਿਰਦੇ 'ਚ ਧਾਰਨ ਦਾ ਯਤਨ ਕਰਾਂਗੇ। ਸੋ ਆਪਾਂ ਹੁਣ ਪੜ੍ਹਿਆ ਕਿ ਮਹਿਮਾ ਨਾ ਜਾਣੇ ਵੇ, ਵਰਵੇਂ ਨਹੀਂ ਜਾਣੇ ਵੇ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਆਪਣੀ ਗਤ ਆਪ ਜਾਣਾ, ਸੁਣ ਸੁਣਾ ਵਰ ਵਖਾਨਾ, ਆਪਣੀ ਗਤੀ ਨੂੰ ਆਪ ਜਾਣਦਾ, ਸ਼ੰਕਰਾ ਨਹੀਂ ਜਾਣੇ ਪੇਵ, ਖੋਜ ਥਾਰੇ ਦੇਵ, ਦੇਵੀਆਂ ਨਹੀਂ ਜਾਣਾ ਮਰ, ਉਹਦਾ ਕੋਈ ਵੀ ਮਰਮ ਕੋਈ ਭੇਦ, ਦੇਵੀ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਨਹੀਂ ਜਾਣਦਾ, ਕਿਉਂਕਿ ਸਭ ਉੱਪਰ ਅਲੱਗ ਪਾਰ ਬ੍ਰਹਮ, ਨਾ ਲਿਖਿਆ ਜਾਣਾ ਵਾਲਾ ਪਾਰ ਬ੍ਰਹਮ ਜੋ ਹੈ ਉਹ ਸਭ ਦੇ ਉੱਪਰ ਹੋਣ ਕਰਕੇ, ਸੂਖਸ਼ਮ ਤੋਂ ਸੂਖਸ਼ਮ ਹੋਣ ਕਰਕੇ ਉਹ ਨਾ ਤਾਂ ਧਿਆਨ ਵਿੱਚ ਆਉਂਦਾ ਨਾ ਕਿਸੇ ਗਿਆਨ ਵਿੱਚ ਆਉਂਦਾ, ਉਹ ਕਿਸੇ ਤਰ੍ਹਾਂ ਨਾਲ ਵੀ ਫੜਿਆ ਜਾਂਦਾ, ਕੋਈ ਤਰੀਕਾ ਹੀ ਨਹੀਂ, ਕਿਉਂਕਿ ਆਹ ਜਿਹੜੇ ਸਾਡੇ ਟੂਲਸ ਨੇ ਦਿੱਤੇ ਹੋਏ ਪਰਮੇਸ਼ਰ ਨੇ, ਇਹ ਸਿਰਫ ਪ੍ਰਕਿਰਤਕ ਟੂਲ ਨੇ, ਪ੍ਰਕਿਰਤੀ ਨੂੰ ਵੱਡੀ ਤੋਂ ਵੱਡੀ ਨੂੰ ਅਸੀਂ ਸਾਇੰਸ ਦੀ ਉਲਝਣ ਨੂੰ ਗੁੰਝਲ ਨੂੰ ਸਮਝ ਜਾਵਾਂਗੇ, ਐਟਮ ਤੋਂ ਵੀ ਕਰੋੜਵਾਂ ਹਿੱਸਾ ਛੋਟੀਆਂ ਚੀਜ਼ਾਂ ਨੂੰ ਅਸੀਂ ਸਮਝ ਜਾਵਾਂਗੇ, ਲੇਕਿਨ ਪਰਮੇਸ਼ਰ ਦੀ ਸੂਖਸ਼ਮਤਾ ਕਿੰਨੀ ਹੈ, ਸੁਗਮ ਤੇ ਸੁਗਮ ਕਰ ਜਾਂਦਾ, ਬਿਰਧਨ ਬਿਰਧ ਬਤਾਈ, ਵੱਡੇ ਤੋਂ ਵੱਡਾ, ਜਿੰਨਾ ਤੁਸੀਂ ਵੱਡਾ ਕਿਹਾ ਉਹ ਤੋਂ ਗਾਂ ਹੋ ਰਿਹਾ, ਜਿੰਨਾ ਛੋਟਾ ਕਿਹਾ ਉਹ ਤੋਂ ਗਾਂ ਹੋ ਰਿਹਾ, ਜਦ ਐਂਡਲੈਸ ਨੇ ਦੋਏ ਪਾਸੇ ਤਾਂ ਫਿਰ ਸਮਝਿਆ ਨਹੀਂ ਜਾਂਦਾ, ਲੇਕਿਨ ਉਹੀ ਪਰਮੇਸ਼ਰ ਨੇ ਕਿਰਪਾ ਕਰਕੇ ਇਹ ਸਰੀਰ ਦੇ ਅੰਦਰ ਇੱਕ ਟੂਲ ਬਖਸ਼ਿਆ ਹੈ, ਹਥਿਆਰ ਦਿੱਤਾ, ਜਿਵੇਂ ਅੱਖਾਂ ਦੇਖਣ ਵਾਸਤੇ, ਕੰਨ ਸੁਣਨ ਵਾਸਤੇ, ਠੀਕ ਇਸੇ ਤਰ੍ਹਾਂ ਦੇ ਨਾਲ ਹੀ ਕਿ ਇਹਦੇ ਅੰਦਰ ਅਨੁਭਵ ਦੀ ਅੱਖ ਹੈ। ਅੱਖ ਕਹਿੰਦੇ ਆ ਤਾਂ ਭਰੇਖਾ ਪੈ ਜਾਂਦਾ ਵੀ ਇਹੀ ਜੀ ਅੱਖ ਹੋਣੀ ਹੈ, ਜਿਹੀ ਜੀ ਹੈ, ਇਹੀ ਜੀ ਨਹੀਂ ਹੈ ਉਹ, ਕਿਉਂਕਿ ਦੇਖੀ ਨੀ, ਉਹਦੇ ਬਾਰੇ ਵਰਣਨ ਕੀ ਕਰੇ ਜਿਹੜੀ ਚੀਜ਼ ਨੀ ਦੇਖੀ। ਕੀ ਕਰੀਏ, ਬਹੁਤ ਦੇਰ ਹੋ ਗਈ ਆਪ ਨੂੰ ਸਤਸੰਗ ਕਰਦੇ, ਮੇਤੋਂ ਹੋ ਹੀ ਜਾਂਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਸਰੋਤੇ ਨੇ ਉਹ ਸੁਣਨ ਵਾਸਤੇ ਆਈ ਜਾਂਦੇ। ਜਦ ਤੱਕ ਅਸੀਂ ਗੁਰੂ ਮਹਾਰਾਜ ਦਾ ਸਿਧਾਂਤ ਨਹੀਂ ਸਮਝਦੇ, ਉਨੀ ਦੇਰ ਤੱਕ ਅਸੀਂ ਦੂਸਰੀ ਜਮਾਤ ਚ ਗਾਹਾਂ ਨੀ ਤਰੱਕੀ ਕਰ ਸਕਦੇ। ਸੋ ਪਹਿਲੀ ਗੱਲ ਜਿਹੜੀ ਨਿਹਚੇ ਚ ਲਿਆਉਣੀ ਹੈ ਨਾ, ਜੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹੋ, ਚੌਰ ਤੱਕ ਦਾ ਮਾਲਕ ਕਹਿੰਦੇ ਹੋ ਤੇ ਸਾਰੀਆਂ ਸ਼ਕਤੀਆਂ ਦਾ ਪੁੰਜ ਆਖਦੇ ਹੋ, ਖੰਡਾਂ ਬ੍ਰਹਮੰਡਾਂ ਦਾ ਮਾਲਕ ਆਖਦੇ ਹੋ, ਤਾਂ ਫਿਰ ਉਹਦੀ ਇੱਕ ਗੱਲ ਮੰਨ ਲਓ, ਬਾਕੀ ਮੰਨੋ ਨਾ ਮੰਨੋ, ਉਹਦਾ ਜਿਹੜਾ ਨੰਬਰ ਆ ਜੀ ਉਹਨਾਂ ਦੀ ਬੇਨਤੀ ਕੀਤੀ ਜਾਓ। ਜਿਹੜੀ ਗੱਲ ਹੁਣ ਸਾਹਮਣੇ ਆਈ ਹੈ, ਜਿਹੜਾ ਸਿਧਾਂਤ ਹੈ ਬੁਨਿਆਦ ਹੈ, ਜੇ ਬੁਨਿਆਦ ਨਾ ਹੋਵੇ ਮਕਾਨ ਕਿੱਥੋਂ ਚੱਲ ਪਏਗਾ, ਹਰ ਚੀਜ਼ ਬੁਨਿਆਦ ਤੇ ਖੜਦੀ। ਸੋ ਬੁਨਿਆਦ ਨੂੰ ਸਮਝ ਲਓ ਵੀ ਬੁਨਿਆਦ ਕੀ ਹੈ, ਨੀਂਹ ਕਾਸ ਦੇ ਉੱਤੇ ਹੈ। ਮਹਾਰਾਜ ਕਹਿੰਦੇ ਇੱਕ ਗੱਲ ਤੁਸੀਂ ਇਹ ਨੇਚੇ ਚ ਲੈ ਆਓ, ਘੱਟ ਘੱਟ ਅੰਤਰ ਬਰਮ ਲੁਕਾਇਆ, ਘੱਟ ਘੱਟ ਜੋਤ ਸਵਾਈ। ਹਰੇਕ ਦੇ ਅੰਦਰ ਜੋਤ ਹੈ ਸਰੀਰ ਦੇ ਅੰਦਰ ਤੇ ਸਾਰਿਆਂ ਦੇ ਅੰਦਰ, ਉਹ ਪਰਮ ਸ਼ਕਤੀ ਜਿਹਨੂੰ ਵਾਹਿਗੁਰੂ ਕਹਿੰਦੇ ਹਾਂ, ਉਹ ਛੁਪ ਕੇ ਕੰਮ ਕਰ ਰਹੀ ਹੈ, ਲੁਕ ਕੇ ਕੰਮ ਕਰ ਰਹੀ ਹੈ, ਪ੍ਰਗਟ ਨਹੀਂ। ਪ੍ਰਗਟ ਹੈਗਾ ਸਰੀਰ, ਮੈਂ ਜੋ ਬੋਲਦਾ ਇਹ ਪ੍ਰਗਟ ਹੈ, ਜੋ ਮੈਂ ਸੋਚਦਾ ਇਹ ਮੇਰੇ ਵਾਸਤੇ ਪ੍ਰਗਟ ਹੈ, ਤੁਹਾਡੇ ਵਾਸਤੇ ਗੁਪਤ ਹੈ। ਲੇਕਿਨ ਜਿਹੜਾ ਵਾਹਿਗੁਰੂ ਹੈ ਉਹ ਪ੍ਰਗਟ ਨਹੀਂ, ਉਹ ਕੇਵਲ ਉਹਦੇ ਅੰਦਰ ਪ੍ਰਗਟ ਹੈ ਜਿਹਦੇ ਅੰਦਰ ਇਹ ਨੇਚਾ 100% ਪੱਕਾ ਹੋਵੇ ਬਈ ਹਰੇਕ ਦੇ ਅੰਦਰ ਵਾਹਿਗੁਰੂ, ਹਰੇਕ ਦੇ ਅੰਦਰ ਜੋਤ ਹੈ। ਜਿਹਨੂੰ ਇਹ ਗਿਆਨ ਹੋ ਜਾਵੇ ਉਹਦਾ ਫਿਰ ਨੇਚਾ ਬਣ ਜਾਂਦਾ, ਉਸਨੂੰ ਜੋਤ ਵੀ ਦਿਸਣ ਲੱਗ ਜਾਂਦੀ ਹੈ, ਸਾਰਿਆਂ ਦੇ ਅੰਦਰ ਪ੍ਰਤੱਖ ਰੂਪ ਚ ਦਿਸਣ ਲੱਗ ਜਾਂਦੀ। ਇਹਨੂੰ ਮੰਨੇ ਕਹਿੰਦੇ ਨੇ, ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਿਛਾ ਦਿੱਤਾ ਹੈ। ਕਹਿੰਦੇ ਜੀ ਇਹ ਤਾਂ ਗਿਆਨੀ ਵੀ ਜਾਣਦੇ ਨੇ ਵੀ ਹਰੇਕ ਦੇ ਅੰਦਰ ਵਾਹਿਗੁਰੂ, ਉਹ ਗਿਆਨੀਆਂ ਨੂੰ ਹਰ ਵਕਤ ਨਹੀਂ ਯਾਦ ਰਹਿੰਦੀ ਇਹ ਗੱਲ, ਇਹ ਕੇਵਲ ਜਦੋਂ ਗਿਆਨੀਆਂ ਦੇ ਕੋਲ ਗੱਲ ਕਰੋ ਉਸ ਵੇਲੇ ਯਾਦਾਸ਼ਤ ਚੋਂ ਬਾਹਰ ਆਉਂਦੀ ਹੈ। ਇਹ ਗੱਲ ਜੇ ਹਰ ਵਕਤ ਯਾਦ ਰਹਿ ਜਾਵੇ ਤਾਂ ਮੰਨੇ ਦੀ ਅਵਸਥਾ ਪ੍ਰਾਪਤ ਹੋ ਜਾਏ, ਉਹਨਾਂ ਦੇ ਕਿਸੇ ਇੰਟਲੈਕਚੁਅਲ ਲੈਵਲ ਦੇ ਅੰਦਰ ਕਿਸੇ ਥਾਂ ਦੇ ਉੱਤੇ ਗੱਲ ਛੁਪੀ ਤਾਂ ਪਈ ਹੈ, ਸਮਝੀ ਵੀ ਹੋਈ ਹੈ, ਅਰਥ ਵੀ ਬਹੁਤ ਸੋਹਣੇ ਨੇ, ਬੋਲ ਵੀ ਬਹੁਤ ਸੋਹਣਾ ਸਕਦੇ ਨੇ, ਲੇਕਿਨ ਉਹਨਾਂ ਦੇ ਹਰ ਵਕਤ ਯਾਦ ਨਹੀਂ ਰਹਿੰਦੀ ਇਹ ਚੀਜ਼। ਹਰ ਵਕਤ ਜੇ ਯਾਦ ਰਹੀ ਸੀ ਤਾਂ ਭਾਈ ਘਨੱਈਏ ਦੇ ਯਾਦ ਰਹੀ ਸੀ, ਯੁੱਧ ਲੱਗਿਆ ਹੋਇਆ, ਬਹੁਤ ਜਾਨ ਹੂਰਵਾਂ ਯੁੱਧ ਹੋ ਰਿਹਾ, ਲੇਕਿਨ ਕੀ ਮਜ਼ਾ ਲਾਇਆ ਇਹਦੇ ਨੇਚੇ ਚ ਕੋਈ ਫਰਕ ਪੈ ਜੇ, ਇਹ ਦੌੜ ਦੌੜ ਕੇ ਪਾਣੀ ਪਿਲਾ ਰਿਹਾ, ਮੁਗਲਾਂ ਨੇ ਆਵਾਜ਼ ਮਾਰ ਲਈ ਉਧਰ ਨੂੰ ਤੁਰ ਪਿਆ, ਖਾਲਸੇ ਨੇ ਮਾਰ ਲਈ ਉਧਰ ਨੂੰ, ਪਹਾੜੀਆਂ ਨੇ ਮਾਰ ਲਈ ਪਹਾੜੀਆਂ ਵੱਲ ਨੂੰ, 11 ਵਜ ਗਏ ਪਾਣੀ ਪਿਲਾਉਂਦੇ ਨੂੰ ਸਵੇਰ ਤੋਂ ਲੈ ਕੇ, ਕਿਉਂਕਿ ਉਹਦੇ ਨੇਚੇ ਚ ਸੀ ਇਹ ਸਾਰੀ ਚੀਜ਼, ਪਰਪੱਕ ਸੀ, ਉਹਨੂੰ ਲੋਭ ਨਹੀਂ ਸੀ ਉਹਨੂੰ। ਸੋ ਜਿਹਨੂੰ ਲੋਭ ਨਾ ਹੋਵੇ ਨਾ ਇਹ ਗੱਲ, ਮਹਾਰਾਜ ਕਹਿੰਦੇ ਫਿਰ ਪਤਾ ਕੀ ਹੁੰਦਾ, ਬਜਰ ਕਪਾਟ ਮੁਕਤੇ ਗੁਰਮਤੀ, ਆ ਗੁਰੂ ਦੀ ਮੱਤ ਜੇ 100% ਅੰਦਰ ਆ ਜਾਵੇ, ਕਹਿੰਦੇ ਬਜਰ ਕਪਾਟ ਆਪੇ ਹੀ ਖੁੱਲ ਜਾਂਦੇ, ਖੁੱਲਦੇ ਹੀ ਨਹੀਂ ਹੈਗੇ, ਪਤਾ ਹੀ ਨਹੀਂ ਲੱਗਦਾ ਵੀ ਇੱਥੇ ਸੀਗੇ ਕਿ ਨਹੀਂ ਸੀਗੇ, ਦਰਵਾਜ਼ਾ ਉਈ ਖੁੱਲਾ ਹੋ ਜਾਂਦਾ, ਬਜਰ ਕਪਾਟ ਗਾਇਬ ਹੋ ਜਾਂਦਾ। ਨਿਰਭੈ ਤਾੜੀ ਲਾਈ, ਫੇਰ ਦੁਨੀਆਂ ਦਾ ਕੋਈ ਡਰ ਨਹੀਂ ਰਹਿੰਦਾ, ਸਾਰੇ ਡਰਾਂ ਤੋਂ ਉੱਪਰ ਹੋ ਕੇ ਇੱਕ ਲਗਾਤਾਰ ਲਿਵ ਦੇ ਅੰਦਰ ਤਾੜੀ ਲੱਗ ਜਾਂਦੀ। ਜੰਤ ਪਾਏ ਕਾਲ ਸਿਰ ਜਨਤਾ, ਬਸਗਤ ਜਗਤ ਸੁਜੁਗਤ ਸਵਾਈ। ਵਾਹਿਗੁਰੂ ਨੇ ਬੇਅੰਤ ਜੰਤ ਪੈਦਾ ਕਰਕੇ ਕਾਲ ਸਾਰਿਆਂ ਜਨਤਾ ਦੇ ਸਿਰ ਤੇ ਰੱਖ ਦਿੱਤਾ। ਸਤਿਗੁਰ ਸੇ ਪਦਾਰਥ ਪਾਵੈ, ਛੂਟੇ ਸ਼ਬਦ ਕਿਸਮਾਏ ਕਮਾਈ। ਇੱਥੇ ਹੋਰ ਤਰੀਕੇ ਨਾਲ ਮਹਾਰਾਜ ਉਹੀ ਗੱਲ ਦੱਸਦੇ ਨੇ, ਕਿਤੇ ਵੀ ਇਹ ਸੰਸਾਰ ਚਾਬੀ ਦੇ ਵਹਿਮ ਚ ਨਾ ਪੈ ਜਾਵੇ ਵੀ ਚਾਬੀ ਲਈਏ। ਉਹ ਕਹਿੰਦੇ ਵੀ ਸਤਿਗੁਰੂ ਦੀ ਜਿਹੜਾ ਸੇਵਾ ਕਰਦਾ ਨਾ, ਉਹਨੂੰ ਇਹ ਆਤਮ ਪਦਾਰਥ ਪ੍ਰਾਪਤ ਹੋ ਜਾਂਦਾ, ਫਿਰ ਉਹ ਛੁੱਟ ਜਾਂਦਾ ਸ਼ਬਦ ਦੀ ਕਮਾਈ ਕਰਕੇ, ਪਰ ਉਹ ਸਮਾਉਂਦਾ ਕਿੱਥੇ ਹੈ, ਕਿਹੜੇ ਹਿਰਦੇ ਚ? ਕਹਿੰਦੇ ਸੁੱਚਾ ਹੈ, ਪੰਡ ਹੈ, ਸਾਚ ਸਮਾਵ ਹੈ, ਜਿਹੜਾ ਅੰਦਰੋਂ ਬਾਹਰੋਂ ਬਿਲਕੁਲ ਸੁੱਚਾ ਹੈ। ਸੁੱਚੇ ਸੇ ਹੀ ਨਾਨਕਾ, ਜਿਨ ਮਨ ਵਸਿਆ ਸੋਏ। ਧਾਰਨਾ ਪੜਦੀਆਂ ਸੀ ਬੀਬੀਆਂ, ਸੱਚੇ ਨੇ ਉਹ ਜੀ ਨਾ ਜਿਹੜੇ ਸੱਚੇ ਨਾਨਕ, ਸੱਚੇ ਨਹੀਂ ਸੁੱਚੇ,
ਸੁੱਚਾ ਉਹ ਹੁੰਦਾ ਹੈ ਜਿਹਦੇ ਅੰਦਰ ਸੱਚ ਨਾਲ ਲਿਵ ਲੱਗ ਜਾਂਦੀ, ਉਹ ਫਿਰ ਸੁੱਚਾ ਭਾਂਡਾ ਹੋ ਜਾਂਦਾ। ਉਹਦੇ 'ਚ ਫਿਰ ਕੀ ਹੁੰਦਾ, ਵਾਹਿਗੁਰੂ ਸਮਾ ਜਾਂਦਾ, ਉਹਦੇ ਪਹਿਲਾਂ ਵੀ ਸਮਾਇਆ, ਉਹ ਪ੍ਰਗਟ ਰੂਪ 'ਚ ਹੋ ਜਾਂਦਾ। ਪਰ ਕਹਿੰਦੇ ਸਾਰੇ ਨਹੀਂ ਹੁੰਦੇ, ਬਿਰਲੇ ਸੁੱਚਾਚਾਰੀ, ਸੁੱਚ ਆਚਾਰਾਂ ਵਾਲੇ, ਸੁੱਚ ਕਰਮਾਂ ਵਾਲੇ, ਸੱਚ ਕਰਮਾਂ ਵਾਲੇ ਬਿਰਲੇ ਬਿਰਲੇ ਪੁਰਖ ਨੇ। ਫੇਰ ਕੀ ਹੁੰਦਾ, ਕਹਿੰਦੇ ਤੰਤੇ ਕੋ ਪਰਮ ਧਰਤਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ। ਫੇਰ ਇਹ ਜਿਹੜਾ ਤੰਤ ਹੈ, ਜੀਵ ਤੱਤ ਹੈ, ਇਹ ਪਰਮ ਤੱਤ ਦੇ ਨਾਲ ਮਿਲ ਜਾਇਆ ਕਰਦਾ, ਜਿਹੜੇ ਸ਼ਰਨ ਆਉਂਦੇ ਨੇ ਗੁਰੂ ਦੀ, ਤੇ ਇਸ ਤਰੀਕੇ ਦੇ ਨਾਲ ਜਿਹੜੇ ਆਪਣਾ ਜੀਵਨ ਮਨੋਰਥ ਪੂਰਾ ਕਰਦੇ ਨੇ। ਹੋਰ ਕੋਈ ਦੁਨੀਆਂ ਦਾ ਤਰੀਕਾ ਕਿਉਂ ਖੜੇ ਪੈਂਦੇ ਆ ਬਾਕੀ ਤਰੀਕਿਆਂ ਦੇ? ਮਾਨਕ ਮਹਾਰਾਜ ਕਹਿੰਦੇ ਕਰ ਕਰਕੇ ਥੱਕ ਗਏ, ਮਨ ਹਟ ਕਿਵੇਂ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਦੁੱਖ ਇਹ ਪ੍ਰਾਪਤ ਹੋਇਆ ਮਨ ਹਠ ਦੇ ਕਰਮ ਕਰਨ ਨਾਲ। ਜੋ ਵੀ ਹਠ ਕਰਕੇ ਮਰਦਾ, ਹਠ ਕਰ ਮਰਿਆ ਨਾ ਲੇਖਾ ਪਾਵਾ, ਉਹ ਲੇਖੇ ਚ ਨੀ ਪੈਂਦਾ, ਕਿਉਂਕਿ ਹਠ ਕਰਦਾ ਅੰਦਰੋਂ ਤਾਂ ਲਿਵ ਨਹੀਂ ਹੈ, ਬਾਹਰੋਂ ਬਾਹਰੋਂ ਹਠ ਕਰਦਾ। ਕਹਿੰਦੇ ਸਾਰੇ ਖਤਮ ਹੋ ਗਏ ਤੇ ਇਹਨਾਂ ਦਾ ਦੁੱਖ ਖਤਮ ਨਹੀਂ ਹੋਇਆ, ਜੰਮਣ ਮਰਨ ਦਾ ਦੁੱਖ ਉਸੇ ਤਰ੍ਹਾਂ ਹੋ ਗਿਆ। ਰਿਧ ਸਿੱਧ ਸਾ ਮੋਹ ਹੈ ਨਾਮ ਨਾ ਵਸੈ ਬਨ ਆਏ, ਗੁਰ ਸੇਵਾ ਤੇ ਮਨ ਨਿਰਮਲ ਹੋਵੇ ਗਿਆਨ ਅੰਧੇਰਾ ਜਾਏ। ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਫਿਰ ਮਨ ਨਿਰਮਲ ਹੁੰਦਾ। ਗੁਰੂ ਦੀ ਸੇਵਾ ਕੀ ਹੈ? ਕਈ ਆ ਕੇ ਮੰਜੀ ਸਾਹਿਬ ਦੀਆਂ ਪਾਵੀਆਂ ਦੀਆਂ ਮੁੱਠੀਆਂ ਭਰਨ ਲੱਗ ਜਾਂਦੇ, ਕਈ ਚੌਰ ਕਰਨ ਲੱਗ ਜਾਂਦੇ। ਕੀ ਕਰਦਾ ਪ੍ਰੇਮੀਆਂ? ਕਹਿੰਦੇ ਗੁਰੂ ਦੀ ਸੇਵਾ ਕਰ। ਉਹਦੀ ਭਾਵਨਾ ਜੇ ਕੋਈ ਗੱਲ ਗਿਆਨ ਦੀ ਕਹੀ ਜਾਵੇ ਉਹਨੂੰ ਠੇਸ ਲੱਗਦੀ ਹੈ, ਤੇ ਕਾਹਨੂੰ ਭਾਵਨਾ ਤੋੜਨੀ ਹੈ ਇਹਦੀ? ਠੀਕ ਹੈ, ਲੱਗਿਆ ਹੋਇਆ, ਹੋ ਸਕਦਾ ਇਹਨੂੰ ਸਮਝ ਕਦੇ ਨਾ ਕਦੇ ਆ ਜਾਵੇ ਗੱਲ। ਗੁਰੂ ਦੀ ਸੇਵਾ ਹੁੰਦੀ ਹੈ ਆਗਿਆ ਸਾਹਮਣੇ ਸਾਹਿਬ ਸੇਵਾ। ਆਗਿਆ ਮੰਨ ਲਓ, ਲੱਤਾਂ ਘੁੱਟੀ ਜਾਓ, ਆਗਿਆ ਮੰਨਣਾ ਹੀ ਨਾ। ਉਹ ਕਹੀ ਜਾਂਦਾ ਮੈਨੂੰ ਪਾਣੀ ਲਿਆਓ, ਬੜੀ ਪਿਆਸ ਲੱਗੀ ਹੋਈ, ਪਾਣੀ ਲਿਆ ਕੇ ਨਹੀਂ ਦਿੰਦਾ, ਹੁਣ ਲੱਤਾਂ ਘੁੱਟੀ ਜਾਂਦਾ। ਇਹਦਾ ਸੇਵਾ ਨਾ ਨਾ ਹੋਈ, ਫਿਰ ਨਾਰਾਜ਼ ਹੋ ਜਾਂਦਾ ਵੀ ਪਾਣੀ ਲਿਆਉਂਦਾ ਨਹੀਂ, ਇਹ ਕਰਦਾ ਲੱਤ ਬੁਲਾ ਕੇ ਮਾਰਨਗੇ। ਪਰ ਆਹ ਹਾਲ ਸਾਡਾ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਨਿਰਮਲ ਹੋ ਜਾਂਦਾ ਮਨ, ਨਿਰਮਲ ਹੋਏ ਚੋਂ ਹਨੇਰਾ ਦੂਰ ਹੋ ਜਾਂਦਾ, ਅਗਿਆਨ ਅੰਧੇਰਾ ਜਾਏ, ਅਗਿਆਨ ਦਾ ਨੇਰ ਖਤਮ ਹੋ ਜਾਂਦਾ, ਨਾਮ ਰਤਨ ਘਰ ਪ੍ਰਗਟ ਹੋਇਆ। ਫੇਰ ਉਹ ਜਿਹੜਾ ਰਤਨ ਸੀ ਪਰਮੇਸ਼ਰ, ਉਹ ਨਾਮ ਤੇ ਉਹ ਸੋਝੀ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਿਆ, ਉਹ ਹਿਰਦੇ ਚ ਪ੍ਰਗਟ ਹੋ ਜਾਂਦੀ ਹੈ। ਫੇਰ ਨਾਨਕ ਸਹਿਜ ਸਮਾਏ, ਸਹਿਜ ਦੀ ਅਵਸਥਾ ਪ੍ਰਾਪਤ ਹੋਈ। ਉਹ ਮਨਹਠ ਨਾਲ ਨਹੀਂ ਮਿਲਦੀ, ਮਨਹਠ ਕਿਹਨੇ ਨਾ ਪਾਇਆ, ਕਰੋ ਪਾਪ ਥੱਕੇ ਸਭ ਕੋਈ, ਸਹਿ ਸਿਆਣਪ ਕਰ ਰਹੇ ਮਨ ਕੋ ਰਹਿ ਰੰਗ ਨਾ ਹੋਏ, ਸਿਆਣਪਾ ਕਰ ਕਰ ਰੰਗ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬੇ ਫਰੀਦ ਦਾ ਨਾਮ ਬੜੇ ਸਤਿਕਾਰ ਨਾਲ ਅਸੀਂ ਲੈਂਦੇ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਦੋ ਤਿੰਨ ਪਹਿਲੂ ਨੇ। ਇੱਕ ਤਾਂ ਇਹ ਮਾਂ ਦੀ ਆਗਿਆ ਪਾਲਣ ਕਰਨਾ, ਦੂਜਾ ਹੈ ਵਾਹਿਗੁਰੂ ਦੇ ਉੱਤੇ ਵਿਸ਼ਵਾਸ, ਤੀਸਰਾ ਹੈ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਲਗਨ, ਤੇ ਉਹਦੇ ਵਾਸਤੇ ਜ਼ੋਹਦ ਕਰਨਾ। ਦੋ ਚੀਜ਼ਾਂ ਹੁੰਦੀਆਂ, ਇੱਕ ਜ਼ੋਹਦ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ, ਇੱਕ ਤਪ ਹੁੰਦਾ, ਇੱਕ ਭਗਤੀ ਹੁੰਦੀ ਹੈ। ਇਹ ਦੋਵੇਂ ਚੀਜ਼ਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਵੀ ਹੈਗੀਆਂ। ਤੀਸਰਾ ਗੁਰੂ ਭਗਤੀ ਬਹੁਤ ਜ਼ੋਰਾਂ ਤੇ ਹੈ। ਸੋ ਉਹਨਾਂ ਦੇ ਜੀਵਨ ਬਾਰੇ ਇਸ ਤਰ੍ਹਾਂ ਦੇ ਨਾਲ ਜਿੰਨਾ ਕੁ ਸਹੀ ਸਹੀ ਆਉਂਦਾ, ਕਿਉਂਕਿ ਬਾਬੇ ਫਰੀਦ ਦਾ ਜੀਵਨ ਸਾਨੂੰ ਨਹੀਂ ਪਤਾ, ਕਿਉਂਕਿ ਪਹਿਲਾਂ ਤਾਂ ਖੋਜ ਨਹੀਂ ਕਰੀ, ਉਹਨਾਂ ਨੇ ਲਿਖਿਆ ਨਹੀਂ ਹੈ। ਜੇ ਉਹ ਵੀ ਲਿਖ ਲੈਂਦੇ ਨਾ, ਸਾਡੇ ਕਿਹੜਾ ਲਿਖਿਆ ਸੀ? ਜਾਣੂ ਸਾਹਿਬ ਗੁਰੂਆਂ ਦੇ ਇਤਿਹਾਸ ਗੁਰੂ ਦਸਵੇਂ ਪਾਤਸ਼ਾਹ ਦੇ ਜਾਣ ਤੋਂ ਬਾਅਦ 35 ਸਾਲ ਬਾਅਦ, ਭਾਈ ਮਨੀ ਸਿਉਂ ਗੁਰੂ ਸਾਹਿਬ ਤੋਂ ਬਾਅਦ ਕੋਈ 27 ਸਾਲ ਰਹੇ, ਉਹਨਾਂ ਦੇ ਬਾਅਦ 35 ਸਾਲ ਹੋਏ। ਉਹਦੇ ਵਿੱਚ ਕੋਇਰ ਸਿੰਘ ਨੇ ਲਿਖਿਆ ਪਹਿਲਾਂ, 52 ਸਾਲ ਲੰਘਣ ਤੋਂ ਬਾਅਦ ਉਹ ਵੀ ਗੁਰੂ ਦਸਵੇਂ ਪਾਤਸ਼ਾਹ, 57 ਸਾਲ ਬਾਅਦ ਫਿਰ ਹੋਰ ਗ੍ਰੰਥ ਮਹਿਮਾ ਪ੍ਰਕਾਸ਼ ਲਿਖਿਆ ਗਿਆ, 77 ਸਾਲ ਬਾਅਦ ਫਿਰ ਲਿਖਿਆ ਗਿਆ, 150 ਸਾਲ ਬਾਅਦ ਸੂਰਜ ਪ੍ਰਕਾਸ਼ ਲਿਖਿਆ ਗਿਆ, ਗਿਆਨੀ ਗਿਆਨ ਸਮੇਂ ਉਹ ਤੋਂ ਵੀ ਬਾਅਦ ਲਿਖਿਆ, ਕਿਸੇ ਨੇ ਪਰਚੀਆਂ ਲਿਖੀਆਂ, ਕਿਸੇ ਨੇ ਕੁਛ ਲਿਖਿਆ। ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਚੱਲਦੀਆਂ ਸੀ, ਜਿਹਾ ਜਿਹਾ ਕਿਸੇ ਦੇ ਮਨ 'ਚ ਆਇਆ ਉਹੋ ਜਿਹਾ ਲਿਖ ਦਿੱਤਾ। ਕੋਈ ਅਥੈਂਟੀਸਿਟੀ ਨਹੀਂ ਕਿਸੇ ਗੱਲ ਦੀ, ਕਿਉਂਕਿ ਉਹਦੇ 'ਚ ਗੁਰਮਤ ਵਿਰੋਧੀ ਗੱਲਾਂ ਆ ਜਾਂਦੀਆਂ। ਸਾਖੀਆਂ ਬਹੁਤ ਸੋਹਣੀਆਂ ਲੱਗਦੀਆਂ, ਸੁਣਾਉਣ ਵਾਲੇ ਦੂਜਿਆਂ ਦਾ ਮਨ ਮੋਹਿਤ ਕਰ ਲੈਂਦੇ, ਪਰ ਉਹ ਗੁਰਮਤ ਦੇ ਵਿਰੋਧ ਵਿੱਚ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਨਾਲ ਮੇਲ ਨਹੀਂ ਖਾਂਦੀਆਂ। ਨਾ ਮੇਲ ਕਰਨ ਕਰਕੇ ਜਿਹਨਾਂ ਨੂੰ ਗੁਰੂ ਦੇ ਸਿਧਾਂਤ ਦਾ ਪਤਾ ਉਹ ਚੁੱਪ ਕਰ ਲੈਂਦੇ ਨੇ, ਇਸੇ ਤਰ੍ਹਾਂ ਨਾਲ ਬਾਬੇ ਫਰੀਦ ਦਾ ਇਤਿਹਾਸ ਨਹੀਂ ਲਿਖਿਆ, 12ਵਾਂ ਫਰੀਦ ਗੁਰੂ ਨਾਨਕ ਸਾਹਿਬ ਦੇ ਹੋਇਆ, ਜਿਹਦਾ ਨਾਂ ਇਬਰਾਹਿਮ ਸ਼ਾਹ ਸ਼ੇਖ ਬਰਮ ਕਹਿੰਦੇ ਸੀ। ਕੁਛ ਤਾਂ ਸਾਖੀਆਂ ਉਹਦੀਆਂ ਰਲ ਗਈਆਂ, ਕੁਛ ਪਹਿਲੇ ਫਰੀਦ ਦੀਆਂ ਰਲ ਗਈਆਂ, ਦੋਹਾਂ ਦੀਆਂ ਇੱਕੋ ਜਿਹੀਆਂ ਇੰਨੇ ਰਲਵੀਆਂ ਮਿਲਦੀਆਂ। ਜੇ ਉਹ ਖੂਹ ਵਿੱਚ ਲੜਕਦਾ ਸੀ ਤਾਂ ਇਹ ਵੀ ਖੂਹ ਵਿੱਚ ਲੜਕਦਾ ਸੀ, ਜੇ ਉਹ ਭੁੱਖਾ ਰਹਿੰਦਾ ਸੀ ਇਹ ਵੀ ਭੁੱਖਾ ਰਹਿੰਦਾ ਸੀ, ਜੇ ਉਸਨੇ ਜੰਗਲਾਂ ਦੇ ਅੰਦਰ ਰਿਆਜ਼ਤ ਜ਼ੋਹਦ ਕੀਤਾ ਤਾਂ ਇਸਨੇ ਵੀ ਗੁਰੂ ਨਾਨਕ ਸਾਹਿਬ ਦੇ ਮਿਲਣ ਤੱਕ ਕੀਤਾ। ਜਦੋਂ ਗੁਰੂ ਨਾਨਕ ਸਾਹਿਬ ਮਿਲੇ ਨੇ ਉਸ ਵੇਲੇ ਬੜਾ ਹਠੀ ਤਪੀ ਜਪੀ ਸੀਗਾ, ਰੋਟੀ ਨਹੀਂ ਸੀ ਖਾਂਦਾ ਉਹਨੇ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣ ਗਏ। ਉਹ ਲੱਕੜੀ ਨੂੰ ਕਹਿੰਦਾ ਸੀ ਰੋਟੀ ਜਦ ਭੁੱਖ ਲੱਗਣੀ ਚੱਕ ਮਾਰ ਲੈਣਾ, ਜੇ ਕੋਈ ਦੇ ਗਿਆ ਤਾਂ ਖਾ ਲੈਣਾ, ਜੇ ਰੱਜਿਆ ਹੋਇਆ ਫਿਰ ਕਿਸੇ ਨੇ ਕਿਹਾ ਰੋਟੀ ਖਾ ਲੈ ਫਰੀਦਾ, ਫਿਰ ਕਹਿੰਦਾ ਸੀ ਆਹ ਮੇਰੇ ਕੋਲ ਬੰਨੀ ਹੋਈ ਆ। ਗੁਰੂ ਨਾਨਕ ਸਾਹਿਬ ਜਦ ਆਸਾਮ 'ਚ ਗਏ ਤੇ ਨਾਲ ਸੀ, ਉੱਥੇ ਰਾਜਾ ਹਰਨਾਥ ਸੀ, ਉਹਦੀ ਖੋਪਰੀ ਨਹੀਂ ਸੀ ਜਲਦੀ। ਸਭ ਨੇ ਕਿਹਾ, ਜੋਸ਼ੀਆਂ ਨੇ ਕਿਹਾ ਵੀ ਇਹਨੂੰ ਦਰਵਾਜ਼ੇ 'ਚ ਲਿਆ ਕੇ ਰੱਖ ਦਿਓ, ਕਿਸੇ ਸਤਪੁਰਸ਼ ਦੇ ਚਰਨ ਜ਼ਿਆਦੇ ਨੂੰ ਛੋੜਗੇ ਤਾਂ ਇਹ ਫਟ ਜਾਏਗੀ, ਫਿਰ ਜਲੇਗੀ। ਤਾਂ ਖੋਪਰੀ ਪਈ ਹੈ, ਪਹਿਰੇਦਾਰ ਬੈਠੇ ਵਾਚ ਕਰਦੇ ਰਹਿੰਦੇ ਸੀ ਹਮੇਸ਼ਾ, ਸਾਧੂ ਬੇਅੰਤ ਆਉਂਦੇ ਸੀ ਖੋਪਰੀ ਤੋਂ ਬਚਾ ਕੇ ਲੰਘਦੇ, ਲੇਕਿਨ ਗੁਰੂ ਨਾਨਕ ਸਾਹਿਬ ਨੇ ਨਹੀਂ ਬਚਾਈ। ਮਹਾਰਾਜ ਨੇ ਦੇਖ ਲਿਆ ਖੋਪਰੀ ਦਰਵਾਜ਼ੇ 'ਚ ਰੱਖੀ ਹੋਈ ਹੈ, ਬੰਦੇ ਕਿਉਂ ਬੈਠੇ? ਕਹਿੰਦੇ ਫਰੀਦ ਖੋਪਰੀ ਪਈ ਹੈ, ਚਰਨ ਛੋ। ਕਹਿੰਦਾ ਮਹਾਰਾਜ ਛੋਟੇ ਹੁੰਦੇ ਹੋਏ ਮੈਂ ਆਪਣੇ ਚਰਨ ਲਾਵਾਂ। ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰੀ, ਜਦੋਂ ਮਹਾਰਾਜ ਨੇ ਚਰਨ ਛੂਹੇ ਉਹ ਟੁਕੜੇ ਟੁਕੜੇ ਹੋ ਗਈ, ਚਰਨ ਲੱਗ ਜੀ ਸਰ। ਉਸ ਵੇਲੇ ਸਾਰੇ ਰਾਜੇ ਨੂੰ ਰਾਜ ਵਿੱਚ ਖਬਰ ਹੋ ਗਈ, ਲੱਖਾਂ ਦੀ ਤਾਦਾਦ ਵਿੱਚ ਦੁਨੀਆਂ ਹੁੰਮ ਹਮਾ ਕੇ ਆ ਗਈ ਵੀ ਉਹ ਸਾਧੂ ਆ ਗਿਆ ਜਿਹਦਾ ਇੰਤਜ਼ਾਰ ਕਰਦੇ ਸੀ। ਉਹਨੇ ਅੰਗੂਠਾ ਲਾਇਆ, ਅੰਗੂਠਾ ਲੱਗਦੀ ਸਾਰ ਖੋਪਰੀ ਦੇ ਟੁਕੜੇ ਹੋ ਗਏ, ਜਿਹੜੀ ਜਲਦੀ ਨਹੀਂ ਸੀ ਜਲਾ ਦਿੱਤੀ ਗਈ। ਉਸ ਵੇਲੇ ਪ੍ਰਸ਼ਾਦਾ ਲਿਆਉਣ ਲੱਗ ਚੀਜ਼ਾਂ ਲਿਆਉਂਦੇ ਨੇ ਤੇ ਫਰੀਦ ਨੂੰ ਦੇ ਸਾਹਮਣੇ ਵੀ ਲਿਆ ਕੇ ਰੱਖਦੇ ਨੇ ਵੀ ਇਹ ਵੀ ਦਰਵੇਸ਼ ਹੈ, ਸੁੱਕਿਆ ਹੋਇਆ, ਬਿਲਕੁਲ ਹੀ ਸੁੱਕਿਆ, ਲੱਤਾਂ ਵੀ ਕਾਨੀਆਂ ਵਰਗੀਆਂ, ਪੇਟ ਹੈ ਨਹੀਂ, ਨਾਲ ਲੱਗਿਆ ਪੰਗ ਰਿਹਾ, ਚਿਹਰਾ ਬਿਲਕੁਲ ਸੁੱਕਿਆ ਪਿਆ, ਜਿਵੇਂ ਹੱਡੀਆਂ ਹੱਡੀਆਂ ਦਾ ਢਾਂਚਾ ਨਜ਼ਰ ਆਉਂਦਾ। ਉਸ ਵੇਲੇ ਜਦ ਇਹਨੂੰ ਇਹਦੇ ਸਾਹਮਣੇ ਲਿਆਂਦੇ, ਕਹਿੰਦਾ ਮੇਰੇ ਕੋਲ ਤਾਂ ਹੈਗੀ ਰੋਟੀ, ਇੱਕ ਪ੍ਰੇਮੀ ਕਹਿਣ ਲੱਗਿਆ। ਕਹਿੰਦਾ ਬਾਬਾ ਸਾਨੂੰ ਤੇਰੇ ਉੱਤੇ ਇੱਕ ਸ਼ੱਕ ਪੈ ਗਿਆ। ਕਹਿੰਦਾ ਦੱਸੋ ਕੀ ਸ਼ੱਕ ਪਿਆ? ਕਹਿੰਦੇ ਐਂ ਲੱਗਿਆ ਸਾਨੂੰ ਤੂੰ ਕਿਸੇ ਝੂਠਿਆਂ ਦੇ ਦੇਸ਼ ਵਿੱਚ ਰਹਿਣਾ, ਝੂਠਿਆਂ ਦੇ ਦੇਸ਼ ਦਾ ਬੰਦਾ, ਤੈਨੂੰ ਸੱਚ ਦੀ ਸੋਝ ਹੀ ਨਹੀਂ ਆਈ। ਉਹ ਕਹਿੰਦੇ ਕਿਉਂ ਝੂਠਾ ਤਾਂ ਕਿਉਂ? ਕਹਿੰਦੇ ਤੂੰ ਕਿਸੇ ਫਰੀਦ ਦੇ ਨੇੜੇ ਰਹਿੰਦਾ ਰਿਹਾ, ਫਰੀਦ ਦੇ ਫਰੀਦ ਝੂਠਾ ਹੈ। ਕਹਿੰਦੇ ਉਹ ਕਾਠ ਦੀ ਰੋਟੀ ਬੰਨੀ ਫਿਰਦਾ, ਜੇ ਕੋਈ ਕਹੇ ਰੋਟੀ ਖਾ ਲਓ, ਕਹਿੰਦਾ ਕਾਠ ਦੀ ਰੋਟੀ ਦਿਖਾਉਂਦਾ, ਕਿਤੇ ਤੂੰ ਉਹਨਾਂ ਝੂਠਿਆਂ ਦੇ ਵਿੱਚੋਂ ਤਾਂ ਨਹੀਂ ਹੈ? ਕਹਿੰਦੇ ਬਾਬਾ ਸਾਡੇ ਰਾਜੇ ਨੇ ਇੱਕ ਵਾਰੀ ਝੂਠ ਬੋਲਿਆ ਸੀ, ਇਹਦੀ ਖੋਪਰੀ ਨਹੀਂ ਗਈ, ਜੇ ਤੂੰ ਵੀ ਇਸ ਤਰ੍ਹਾਂ ਬੋਲਦਾ ਤੇਰਾ ਕੀ ਹਾਲ ਹੋ? ਉਸ ਵੇਲੇ ਗੈਰਤ ਵਿੱਚ ਆ ਗਿਆ, ਪਰਨਾ ਖੋਲ ਲਿਆ, ਗੰਢਾ ਖੋਲ ਲਿਆ, ਪੌਣੇ ਵਿੱਚ ਭਲੇਟੀ ਹੋਈ, ਕਈ ਤਹਿਆਂ ਦੇ ਕੇ ਵਿੱਚੋਂ ਰੋਟੀ ਕੱਢ ਲਈ, ਘਾਟ ਦੀ ਵਿਗਾ ਕੇ ਮਾਰੀ। ਕਹਿੰਦਾ ਉਹ ਪ੍ਰੇਮੀਓ ਮੈਂ ਤਾਂ ਹਾਂ ਏ ਸੱਚੀਓ ਫਰੀਦ, ਮੇਰਾ ਕੀ ਹਾਲ ਹੋਊਗਾ? ਵੀ ਜੇ ਰਾਜੇ ਦਾ ਇੱਕ ਵਾਰੀ ਝੂਠ ਤੇ ਆ ਝੂਠ ਬੋਲਣ ਤੇ ਹਾਲ ਹੋਇਆ ਤਾਂ ਮੇਰਾ ਕੀ ਹਾਲ ਹੋ? ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ। ਜਦ ਬਚਨ ਕੀਤੇ ਸਾਰੀਆਂ ਹੀ ਗੱਲਾਂ ਵਿੱਚ ਵਿੱਚ ਬੜੀਆਂ ਹੀ ਦੂਜਿਆਂ ਨਾਲ ਇੱਕ ਦੂਜੇ ਨਾਲ, ਉਹ ਕਹਿੰਦਾ ਸੀ ਸਾਰੀ ਰਾਤ ਜਾਗੋ, ਜੋ ਜਾਗਣ ਲਹਾਨਸੇ ਸਾਈ ਕੰਨੋ, ਜਿਹੜੇ ਜਾਗਦੇ ਰਹਿਣਗੇ ਉਹਨਾਂ ਨੂੰ ਮਿਲੂ। ਗੁਰੂ ਨਾਨਕ ਕਹਿੰਦੇ ਨਹੀਂ, ਜਾਗਣਾ ਚਾਹੀਦਾ ਮਰਿਆਦਾ ਦੇ। ਇਹ ਜਿਹੜਾ ਸਰੀਰ ਹੈ ਇਹਨੂੰ ਜੇ ਹਰ ਵਕਤ ਜਗਾਓਗੇ ਮਾਲੀ ਖੋਲੀਆ ਬਿਮਾਰੀ ਹੋ ਜਾਊਗੀ, ਪਾਗਲਖਾਨੇ ਆਦਮੀ ਦਾਖਲ ਹੋ ਜਾਂਦਾ। ਪਾਗਲਾਂ ਨੂੰ ਨੀਂਦ ਦੀਆਂ ਗੋਲੀਆਂ ਤਾਂ ਦਿੰਦੇ ਨੇ ਵੀ ਇਹ ਬ੍ਰੇਨ ਕੁਛ ਆਰਾਮ ਕਰ ਲਏ। ਕਹਿੰਦੇ ਤੁਸੀਂ ਤਾਂ ਪ੍ਰਕਿਰਤੀ ਦਾ ਜੋ ਨਿਯਮ ਹੈ ਉਹਦੇ ਉਲਟ ਗੱਲ ਕਰ ਰਹੇ ਹਾਂ ਫਰੀਦਾ, ਇਹ ਤਾਂ ਦਾਤਾਂ ਦੀ ਗੱਲ ਕਰਦਾ, ਦਾਤੀ ਸਾਹਿਬ ਸੰਧੀਆਂ, ਇਹ ਜਿਹੜੀਆਂ ਸਾਹਿਬ ਦੀਆਂ ਦਾਤੀਆਂ ਨੇ ਇਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ, ਇੱਕ ਜਾਗਣ ਦੇ ਨਾਲ ਲੈਣ, ਇੱਕ ਨਾ ਸੁੱਤਿਆਂ ਦੇ ਉਠਾ। ਦਾਤੀ ਸਾਹਿਬ ਚੱਲੀ ਸੰਧੀਆਂ ਕਿਆ ਚੱਲਦਾ ਜਿਸ ਨਾਲ, ਉਹਦੇ ਨਾਲ ਕਿਹਦਾ ਜ਼ੋਰ ਚੱਲਦਾ? ਇੱਕ ਜਾਗਦੇ ਨਹੀਂ ਲੈ ਮਿਲਦੇ ਤੇ ਇੱਕ ਨਾ ਸੁੱਤਿਆਂ ਨੂੰ ਉਠਾ ਕੇ ਦਿੰਦਾ। ਕਹਿੰਦੇ ਆ ਪਾ ਤਾਂ ਉਹਨਾਂ ਨੂੰ ਕੋਈ ਦੁੱਧ ਰੱਖ ਗਿਆ ਸੀ, ਬਾਬੇ ਫਰੀਦ ਨੇ ਤਾਂ ਜਾਗਦਾ ਸੀ ਸਾਰੀ ਰਾਤ ਦਾ, ਉਹਨੇ ਆਪਣਾ ਹਿੱਸਾ ਪੀ ਲਿਆ, ਗੁਰ ਇਹ ਤਿੰਨ ਹਿੱਸੇ ਛੱਡ ਦਿੱਤੇ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਵੀ ਆਹ ਦੁੱਧ ਪੀ ਲਓ, ਰਾਤ ਕੋਈ ਇੱਥੇ ਰੱਖ ਗਿਆ ਸੀ ਤੁਹਾਡੇ ਸਰਾਣੇ, ਤੇ ਮਹਾਰਾਜ ਦੁੱਧ ਪੀਣ ਲੱਗਦੇ ਨੇ, ਤਾਂ ਉਸ ਵੇਲੇ ਉਹਨੇ ਤਾਨਾ ਮਾਰਿਆ ਵੀ ਜਿਹੜੇ ਜਾਗਦੇ ਨੇ ਨਾ ਉਹਨਾਂ ਨੂੰ ਮਿਲਦੀ ਹੈ ਦਾਤ ਦੂਜਿਆਂ ਨੂੰ। ਮਹਾਰਾਜ ਕਹਿੰਦੇ ਨਹੀਂ ਫਰੀਦਾ, ਇਹ ਨਹੀਂ ਗੱਲ, ਜਿਹਨੂੰ ਸਾਈਂ ਦੇਵੇ ਉਹ ਸੁੱਤਿਆਂ ਨੂੰ ਵੀ ਠਾਲ ਕੇ ਦਿੰਦਾ। ਮਾਂ ਤਾਂ ਤਬਲਬਾਦ ਚ ਹੱਥ ਜਾਂ ਹੱਥ ਮਾਰਿਆ ਵਿੱਚ ਪੰਜ ਮੋਹਰਾਂ ਪਈਆਂ, ਚੁੱਪ ਕਰ ਗਿਆ, ਨਿਰੁੱਤਰ ਹੋ ਗਿਆ। ਗੁਰੂ ਮਹਾਰਾਜ ਨੇ ਉਹਦਾ ਭਰਮ ਜਿਹੜਾ ਸੀ ਬਈ ਸਾਰੀ ਰਾਤ ਜਾਗਦੇ ਨੇ, ਸਾਡੇ ਵੀ ਕਹਿੰਦੇ ਨੇ ਸਾਰੀ ਸਾਰੀ ਰਾਤ ਜਾਗਦੇ ਨੇ, ਸ਼ਬਦ ਧਾਰਨਾ ਲਾਉਂਦੇ ਹੁੰਦੇ ਨੇ ਬਈ ਜਿਹੜਾ ਨੂੰ ਰੱਬ ਦਾ ਸ਼ੌਕ ਆ ਉਹ ਸਾਰੀ ਸਾਰੀ ਰਾਤ ਜਾਗਦੇ ਨੇ। ਮਹਾਰਾਜ ਕਹਿੰਦੇ ਮਰਿਆਦਾ ਚ ਜੀਵਨ ਬਤੀਤ ਕਰੋ, ਗ੍ਰਿਸਤੀ ਬੰਦੇ ਹੋ ਤੁਸੀਂ, ਕਿਰਤ ਵੀ ਕਰਨੀ ਹੈ, ਜਾ ਕੇ ਦੇਖ ਲਓ ਦਿਮਾਗ ਦਾ ਕੀ ਹਾਲ ਹੋ ਜੀ। ਉਹ ਕਹਿੰਦੇ ਨਿਯਮ ਚ ਰਹੋ, ਸਹਿਜ ਜਾਗੋ, ਸਹਿਜ ਸੌਵੋ। ਉਹ ਇਸ ਤਰ੍ਹਾਂ ਦੇ ਬਚਨ ਜਦ ਹੋਏ ਤਾਂ ਫਰੀਦ ਦੇ ਨਾਲ ਬਹੁਤ ਬਚਨ ਹੋਣ ਤੋਂ ਬਾਅਦ ਫਰੀਦ ਨੇ ਕਿਹਾ ਹੇ ਨਾਨਕ, ਮੈਂ ਸੱਚ ਕਹਿੰਦਾ ਮੈਨੂੰ ਕਿਨਾਰਾ ਨਹੀਂ ਲੱਭਿਆ ਅਗਲਾ। ਮਹਾਰਾਜ ਕਹਿੰਦੇ ਫਰੀਦਾ ਇੱਕ ਨੁਕਸ ਰਹਿ ਗਿਆ ਤੇਰੇ ਚ, ਤੈਂ ਪੂਰਾ ਮੁਰਸ਼ਿਦ ਨਹੀਂ ਕਰਿਆ, ਤੈਨੂੰ ਕੋਈ ਪੂਰਾ ਨਹੀਂ ਲੱਭਿਆ। ਉਸ ਵੇਲੇ ਗੁਰੂ ਨਾਨਕ ਦੇ ਚਰਨ ਫੜ ਰਹੇ ਵੀ ਮਹਾਰਾਜ ਤੁਹਾਡੇ ਨਾਲੋਂ ਤਾਂ ਪੂਰਾ ਕੋਈ ਨਹੀਂ ਹੈ। ਦੂਜੀ ਵਾਰੀ ਜਦ ਗੁਰੂ ਨਾਨਕ ਸਾਹਿਬ ਆਏ ਤਾਂ ਉਸ ਵੇਲੇ ਭਾਈ ਮਰਦਾਨੇ ਭਾਈ ਵਾਲੇ ਨਾਲ ਗੱਲ ਕਰਦੇ ਹਾਂ, ਮਰਦਾਨੇ ਨਾਲ ਕਹਦੇ ਮਰਦਾਨੇ ਆਪਾਂ ਪਟਨ ਚੱਲਣਾ, ਪਾਕ ਪਟਨ ਜਿਹਨੂੰ ਕਹਿ ਰਹੇ, ਕਹਿੰਦੇ ਉੱਥੇ ਫਰੀਦ ਮਿਲਿਆ ਸੀ ਨਾ ਆਪਾਂ ਨੂੰ ਅਸਾਮ ਵਿੱਚ ਆਸਾ ਦੇਸ਼ ਚ, ਉਹਨੂੰ ਕੁਛ ਉਪਦੇਸ਼ ਦਿੱਤਾ ਸੀ, ਦੇਖਣਾ ਹੈ ਕਮਾਈ ਕਰੀ ਹੈ ਕਿ ਨਹੀਂ ਉਹਨੇ ਕਰੀ। ਇਹ ਜਨਮ ਸਾਖੀ ਦੇ ਅੰਦਰ ਥੋੜੇ ਜਿਹੇ ਬਚਨ ਆਉਂਦੇ ਨੇ, ਜਦੋਂ ਇਹ ਪਤਾ ਲੱਗਦਾ ਕਿ ਗੁਰੂ ਨਾਨਕ ਨੇ ਰਾਹ ਦੱਸਿਆ ਸੀ ਫਰੀਦ, ਤੇ ਨਾਲ ਇਹ ਬਚਨ ਕੀਤਾ ਸੀ ਕਿ ਮੁਰਸ਼ਦ ਕਰ ਪੂਰਾ, ਵੀ ਹੁਣ ਚੱਲ ਕੇ ਹਾਲ ਦੇਖੀਏ। ਜਦ ਦੂਜੀ ਵਾਰੀ ਗਏ ਫੇਰ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ, ਉਹ ਭੈਣੋ ਗੱਲ ਮੇਰੋ ਮੇਰੀ ਕੰਮ ਅੰਕ ਸਹੇਲੜੀ। ਉਸ ਵੇਲੇ ਸਹੇਲੀ ਬਣਾ ਕੇ ਮਹਾਰਾਜ ਮਿਲਦੇ ਨੇ, ਕਿਉਂਕਿ ਪਹੁੰਚ ਗਿਆ ਸੀ ਫਰੀਦ, ਪਹੁੰਚਣ ਕਰਕੇ ਗੁਰੂ ਗ੍ਰੰਥ ਸਾਹਿਬ ਚ ਉਹਦੀ ਬਾਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਦਾ ਜੀਵਨ ਜਿਹੜਾ ਹੈ ਜੋ ਪ੍ਰਚਲਿਤ ਹੈ ਪਹਿਲੇ ਬਾਬੇ ਫਰੀਦ ਦਾ, ਉਸ ਵੇਲੇ ਮਾਤਾ ਨੇ 5 ਸਾਲ ਦੀ ਉਮਰ ਚ ਉਹਨੂੰ ਕੁਰਾਨ ਸ਼ਰੀਫ ਹਿਫਜ਼ ਕਰਾ ਦਿੱਤਾ, ਜਵਾਨੀ ਯਾਦ ਕਰਾ ਦਿੱਤਾ। ਮਾਂ ਬੜੀ ਚੰਗੀ ਸੀ, ਉਸ ਦੀਆਂ ਮਾਵਾਂ ਨੂੰ ਇਹ ਧੰਨ ਕਹਿੰਦੇ ਨੇ। ਫਰੀਦ ਨੂੰ ਭਜਨ ਕਰਨ ਲਾ ਦਿੱਤਾ 5 ਸਾਲ ਦੇ, ਕਹਿੰਦੇ ਅੱਲਾ ਅੱਲਾ ਕਰਕੇ ਤਸਵੀ ਫੇਰਿਆ ਕਰ, ਤਸਵੀ ਫੇਰਦਾ ਜੇ ਕਿਸੇ ਸ਼ਬਦ ਦਾ ਜਾਪ ਕਰੀਏ ਉਹਦੇ ਸ਼ਕਤੀ ਆ ਜਾਣੀ। ਮਾਂ ਹਰ ਰੋਜ਼ ਇੱਕ ਪੂਰੀ ਸ਼ੱਕਰ ਦੀ ਰੱਖਿਆ ਕਰਦੀ ਸੀ, ਤੇ ਇੱਕ ਦਿਨ ਰੱਖਣਾ ਭੁੱਲ ਗਈ, ਤੇ ਜਦੋਂ ਫਰੀਦ ਰਿਆਜ਼ਤ ਕਰਕੇ ਹਟਿਆ, ਭਗਤੀ ਕਰਕੇ ਹਟਿਆ, ਉਸ ਵੇਲੇ ਆਸਣ ਚੁੱਕਿਆ ਤਾਂ ਕੀ ਦੇਖਦਾ, ਸਾਰੇ ਆਸਣ ਦੇ ਥੱਲੇ ਸੱਕਰੇ ਸੱਕਰ ਪਈਆ ਭਾਂਡੇ ਭਰ ਦਿੱਤੇ, ਚੱਕਰੇ ਚੱਕ ਕੇ ਮਿੱਟੀ ਦੇ ਭਰ ਦਿੱਤੇ। ਮਾਂ ਆਈ, ਕਹਿੰਦੀ ਫਰੀਦਾ ਤਸਵੀ ਫੇਰੀ? ਕਹਿੰਦੇ ਹਾਂ ਮਾਂ। ਕਹਿੰਦੀ ਫੇਰ ਅੱਜ ਖੁਦਾ ਨੇ ਸ਼ੱਕਰ ਦਿੱਤੀ ਕਿ ਨਹੀਂ? ਉਹਨੂੰ ਖਿਆਲ ਸੀ ਵੀ ਅੱਜ ਸ਼ੱਕਰ ਨਹੀਂ ਆਈ ਹੋਣੀ, ਕਿਤੇ ਦਿਲ ਨਾ ਟੁੱਟ ਜਾਏ, ਬਾਣਨਾ ਪਹਿਲਾਂ ਹੀ ਸੋਚ ਕੇ ਆਈ ਹੋਈ ਸੀ। ਉਂਗਲੀ ਫੜੀ ਫਰੀਦ ਨੇ, ਖਿੱਚ ਕੇ ਲੈ ਗਿਆ ਅੰਦਰ, ਛੋਟਾ ਜਿਹਾ ਸੀ 5 ਜਾਂ 6 ਸਾਲ ਦਾ, ਜਾ ਕੇ ਚੱਪਣ ਚੱਕੀ ਜਾਂਦਾ ਦਿਖਾਈ ਜਾਂਦਾ। ਉਹ ਕਹਿੰਦੀ ਹੈ ਇਹ ਕੀ ਗੱਲ? ਕਹਿੰਦਾ ਅੱਜ ਤਾਂ ਬ੍ਰਿਲਿਓਨ ਤਾਂ ਸ਼ੱਕਰ ਭੇਜ ਦਿੱਤੀ ਅੱਲਾ ਨੇ, ਅੱਗੇ ਤਾਂ ਪੂਰੀ ਭੁੜੀ ਉਹ ਭੇਜਦਾ। ਮਾਂ ਨੂੰ ਪਤਾ ਲੱਗ ਗਿਆ ਵੀ ਸ਼ਬਦ ਸਿੱਧ ਹੋ ਗਿਆ ਇਹਦਾ। ਹੋਰ ਪਰਖਣ ਵਾਸਤੇ ਉਹਨੇ ਕਹਿੰਦੀ ਫਰੀਦਾ ਅੱਜ ਆਪਣੇ ਰਾਸ਼ਨ ਨਹੀਂ ਹੈ, ਇੱਕ ਡੰਗ ਦਾ ਰਾਸ਼ਨ ਮੰਗੀ। ਭਗਤੀ ਕਰਕੇ ਜਦ ਹਟਿਆ, ਦੁਆ ਕਰੀ, ਹੇ ਅੱਲਾ ਤਾਲਾ ਇੱਕ ਡੰਗ ਦਾ ਰਾਸ਼ਨ ਪਏ। ਕੀ ਦੇਖਦਾ? ਪਿਛਲੇ ਪਾਸੇ ਜਦੇ ਹੀ ਗੱਡਿਆਂ ਵਾਲੇ ਖੜੇ ਨੇ। ਉਹ ਕਹਿੰਦੇ ਉਹ ਨਿੱਕਿਆ ਫਕੀਰ ਫਰੀਦ ਦਾ ਘਰ ਕਿਹੜਾ? ਕਹਿੰਦਾ ਆਹੀ ਹੈ। ਜਿਉਂ ਬੋਰੀਆਂ ਰੱਖਣ ਲੱਗੇ ਸਾਰਾ ਹੀ ਘਰ ਭਰਤਾ, ਨੰਗਣ ਨੂੰ ਵੀ ਥਾਂ ਨਾ ਛੱਡਿਆ। ਮਾਂ ਆਈ, ਕਹਿੰਦੀ ਫਰੀਦਾ ਰਾਸ਼ਨ ਮੰਗਿਆ, ਲੈ ਕੇ ਉਂਗਲੀ ਫੜ ਕੇ ਅੰਦਰ ਲੈ ਗਿਆ। ਕਹਿੰਦਾ ਲੈ ਅੰਮੀ ਜਾਣ, ਆਹ ਦੇਖ, ਕਹਿੰਦਾ ਰਾਸ਼ਨ ਰਾਸ਼ਨ ਪਿਆ। ਕਹਿੰਦੀ ਫਰੀਦਾ ਐਡਾ ਰਾਸ਼ਨ? ਕਹਿੰਦਾ ਮੈਂ ਵੀ ਕਿਹਾ ਸੀ ਵੀ ਅਸੀਂ ਤਾਂ ਇੱਕ ਡੰਗ ਦਾ ਮੰਗਿਆ। ਕਹਿੰਦਾ ਮੈਨੂੰ ਉਹ ਕਹਿੰਦੇ ਨੇ ਫਰੀਦਾ ਇਹ ਤੇਰਾ ਡੰਗ ਹੈ 2 ਰੋਟੀਆਂ ਦਾ, ਅੱਲਾ ਦਾ ਡੰਗ ਤਾਂ ਬਹੁਤ ਵੱਡਾ, ਇਸ ਦਾ ਭੋਲਾ ਚ ਲਿਆ ਕਣਕਾਂ ਮਾਤਰੇ ਉਸ ਡੰਗ ਚ, ਉਹਦਾ ਆਪਣੇ ਇੱਕ ਡੰਗ ਦੀ ਰੋਟੀ ਸਾਰੇ ਤਿਰਭਵਨ ਨੂੰ ਦਿੰਦਾ, ਤਿੰਨਾਂ ਲੋਕਾਂ ਨੂੰ, ਜਿੱਥੇ ਤੱਕ ਸ੍ਰਿਸ਼ਟੀਆਂ ਨੇ ਉਹਨਾਂ ਨੂੰ ਇੱਕ ਟਾਈਮ ਦੀ ਜਿਹੜੀ ਰੋਟੀ ਦਿੰਦਾ ਉਹਦਾ ਇੱਕ ਡੰਗ ਹੁੰਦਾ। ਉਹ ਤਾਂ ਇਹ ਧਰਤੀ ਦੇ ਉੱਤੇ ਰੱਖ ਲਈਏ ਤਾਂ ਵੀ ਥਾਂ ਮਰ ਜਾਵੇ, ਧਰਤੀ ਵੀ ਸਾਰਾ ਬੋਝ ਨਹੀਂ ਧਰਤੀ ਚੱਕ ਸਕਦੀ ਅੱਲਾ ਦੇ ਡੰਗ ਦੀ। ਕਹਿੰਦੇ ਥੋੜਾ ਜਿਹਾ ਭੇਜਿਆ ਮਾਂ, ਪੂਰਾ ਨਹੀਂ ਉਹਨਾਂ ਨੇ ਭੇਜਿਆ। ਮਾਂ ਨੂੰ ਪਤਾ ਲੱਗ ਗਿਆ, 18 ਸਾਲ ਦਾ ਹੋਇਆ ਉਸ ਵੇਲੇ, ਮਾਂ ਨੇ ਭਗਤੀ ਕਰਨ ਵਾਸਤੇ ਭੇਜ ਦਿੱਤਾ ਤੇ ਨਾਲ ਬਚਨ ਕਰੇ ਤਿੰਨ। ਕਹਿੰਦੇ ਫਰੀਦਾ ਦੇਖ, ਤੂੰ ਚੱਲੇ ਜ਼ੋਹਦ ਕਰਨ ਵਾਸਤੇ, ਤਪ ਕਰਨ ਵਾਸਤੇ, 3 ਗੱਲਾਂ ਮੇਰੀਆਂ ਯਾਦ ਰੱਖੀ। ਇੱਕ ਤਾਂ ਤੂੰ ਰਹੀ ਕਿਲੇ ਵਿੱਚ, ਇੱਕ ਤੂੰ 36 ਪ੍ਰਕਾਰ ਦੇ ਭੋਜਨ ਖਾਈ, 36 ਰਸਾਂ ਵਾਲੇ। ਸਾਨੂੰ ਤਾਂ ਪਤਾ ਹੀ ਨਹੀਂ ਵੀ 36 ਪ੍ਰਕਾਰ ਦੇ ਭੋਜਨ ਕੀ ਹੁੰਦੇ ਆ, ਨਾ ਕਿਸੇ ਨੇ ਕਦੇ ਦੱਸਿਆ, ਨਾ ਸਾਨੂੰ ਪਤਾ ਲੱਗੇ। 6 ਰਸ ਹੁੰਦੇ ਨੇ, 6 ਦੇ ਵਿੱਚ 6-6 ਰਸ ਫੇਰ ਅੱਡ ਅੱਡ ਹੁੰਦੇ ਨੇ, 36 ਪ੍ਰਕਾਰ ਦੇ ਭੋਜਨ ਬਣ ਜਾਂਦੇ। ਇਹ ਦ੍ਰੌਪਦੀ ਨੇ ਬਾਲਮੀਕ ਰਿਸ਼ੀ ਨੂੰ 36 ਪ੍ਰਕਾਰ ਦੇ ਭੋਜਨਾਂ ਦਾ ਥਾਲ ਲਾਇਆ ਸੀ, ਫਿਰ ਉਹਨੇ ਇਕੱਠਾ ਕਰ ਲਿਆ ਸੀ ਸਾਰਾ। ਸ਼ੰਕਾ ਪੈਣ ਦੇ ਉੱਤੇ ਪੁੱਛਿਆ ਵੀ ਰਿਸ਼ੀ ਮਾੜਾ, ਤੁਹਾਨੂੰ ਅੱਡ ਅੱਡ ਸਵਾਦ ਨਹੀਂ ਸੀ ਲੱਗੇ? ਕਹਿੰਦੇ ਬੀਬੀ ਸਵਾਦ ਤਾਂ ਲੱਗਦੇ ਸੀ, ਪਰ ਸਾਨੂੰ ਐਂ ਨਹੀਂ ਸੀ ਪਤਾ ਵੀ ਪਰਮੇਸ਼ਰ ਨੂੰ ਕਿਹੜਾ ਰਸ ਪਹਿਲਾਂ ਚੰਗਾ ਲੱਗਦਾ, ਕਿਉਂਕਿ ਆਪ ਰਸ ਆਪੇ ਰਸੀਆ, ਆਪ ਰਸ ਆਪੇ ਰਾਵਣ ਵਾਲਾ। ਇਸ ਕਰਕੇ ਮੈਂ ਸਾਰੇ ਹੀ ਰਸ ਇਕੱਠੇ ਕਰਦੇ ਵੀ ਜਿਹਦਾ ਸਵਾਦ ਲੈਣਾ ਉਹ ਲੈ ਲੂ। ਨੇਚਾ ਇਹ ਤਾਂ ਬ੍ਰਹਮ ਗਿਆਨੀ ਦਾ ਭੋਗ, ਵਾਹਿਗੁਰੂ ਦਾ ਧਿਆਨ ਕਰਨਾ ਪ੍ਰਸ਼ਾਦੇ ਦੇ ਵਿੱਚ, ਧਿਆਨ ਕਰਕੇ ਇੱਕ ਵਾਰੀ ਕਹਿਣਾ ਵਾਹਿਗੁਰੂ, ਇਹਦੇ ਨਾਲ ਵਾਹਿਗੁਰੂ ਨੂੰ ਭੋਗ ਲੱਗਦਾ, ਸਾਰੇ ਦੇਵਤਿਆਂ ਨੂੰ ਭੋਗ ਲੱਗਦਾ, ਸਾਰੀਆਂ ਸ਼ਹੀਦ ਆਤਮਾ ਨੂੰ ਭੋਗ ਲੱਗਦਾ। ਇੰਨੇ ਨਾਲ ਅਗਿਆਨੀ ਜਿੰਨਾ ਜੀ ਕਰਦਾ ਲਾਈ ਜਾਵੇ, ਉਹਦਾ ਭੋਗ ਹੋਰ ਤਰੀਕਾ ਹੈ, ਉਹਦਾ ਹੋਰ। ਸੋ ਕਹਿਣ ਲੱਗੇ ਤੇ ਮੈਂ ਤਾਂ ਪ੍ਰਭੂ ਨੂੰ ਭੋਗ ਲਵਾਉਣਾ ਸੀ, ਵੀ ਪਤਾ ਨਹੀਂ ਕਿਹੜਾ ਰਸ ਚੰਗਾ ਲੱਗੇ, ਇਸ ਕਰਕੇ ਇਕੱਠੇ ਕਰ। ਸੋ ਮਾਂ ਕਹਿੰਦੀ ਫਰੀਦਾ 36 ਪ੍ਰਕਾਰ ਦੇ ਭੋਜਨ ਖਾਏ, ਗਦੈਲਿਆਂ ਤੇ ਸੋਈ ਤੇ ਕਿਲਿਆਂ ਵਿੱਚ ਰਹੀ। ਮਾਂ ਕਿਹਨੇ ਬਣਾਏ ਨੇ ਕਿਲੇ ਜੰਗਲਾਂ 'ਚ, ਉੱਥੇ ਕਿਹਦਾ ਲੰਗਰ ਚੱਲਦਾ ਜਿਹੜਾ 36 ਪ੍ਰਕਾਰ ਦੇ ਭੋਜਨ ਦੇਵੇ? ਗਦੈਲੇ ਗਾਉਣ ਲਈ ਬੈਠਾ, ਉੱਥੇ ਤਾਂ ਧਰਤੀ ਦੇ ਉੱਤੇ ਪੈਣਾ, ਕੀੜੇ ਲੜਨੇ ਨੇ, ਕੀੜੀਆਂ ਚੜ੍ਹਨੀਆਂ ਨੇ, ਮੱਛਰ ਨੇ ਡੰਗ ਮਾਰਨੇ ਨੇ। ਕਹਿੰਦੀ ਫਰੀਦਾ ਜਿਹਨਾਂ ਲੋਕ ਜਿਹਨਾਂ ਮਹਾਤਮਾ ਤੈ ਜਾਣਾ, ਉਹਨਾਂ ਨੇ ਸਹੀ ਗੱਲ ਨਹੀਂ ਕਦੇ ਵੀ ਕਰਨੀ, ਉਹ ਰਮਜ ਦੀ ਗੱਲ ਕਰਨਗੇ। ਇਹ ਰਮਜ ਮਾਰੀ ਹੈ ਮੈਂ ਤੈਨੂੰ ਤਾਂ ਕਿ ਤੈਨੂੰ ਪਤਾ ਲੱਗੇ। ਕਹਿਣ ਲੱਗੀ 36 ਪ੍ਰਕਾਰ ਦੇ ਭੋਜਨ ਜਦੋਂ ਤੈਨੂੰ ਭੁੱਖ ਹੱਦ ਤੋਂ ਜ਼ਿਆਦਾ ਤੰਗ ਕਰਦੇ, ਰੁੱਖੀ ਰੋਟੀ ਪਾਣੀ ਵਿੱਚ ਭਿਉਂ ਕੇ ਖਾ ਲਈ, ਸੁੱਕੀ ਹੋਈ ਰੋਟੀ, ਉਹ ਤੈਨੂੰ 36 ਪ੍ਰਕਾਰ ਦੇ ਰਸਾਂ ਦਾ ਆਨੰਦ ਦੇ। ਜਦ ਹੱਦ ਤੋਂ ਜ਼ਿਆਦਾ ਨੀਂਦ ਆਵੇ ਡਲਿਆਂ ਤੇ ਸੌ ਜੀ, ਤੈਨੂੰ ਉਹ ਗਦੈਲੇ ਮਿਲਣਗੇ, ਰੇਸ਼ਮ ਦੇ ਗਦੈਲਿਆਂ ਦਾ ਕੰਮ ਦੇ। ਤੇ ਸਤ ਸੰਗਤ ਵਿੱਚ ਨਹੀਂ ਸਾਧੂਆਂ ਦੀ, ਇਕੱਲੇ ਨੂੰ ਮਾਇਆ ਪੈ ਜੂਗੀ। ਸੰਗਤ ਵਿੱਚ ਕਿਲਾ ਰੂਪ ਹੁੰਦੀ ਹੈ, ਕਿਲੇ ਵਿੱਚ ਚੋਰ ਨਹੀਂ ਵੜਦੇ, ਡਰਦੇ ਰਹਿੰਦੇ। ਸੋ ਇਹ ਤਿੰਨ ਵਚਨ ਮੇਰੇ ਯਾਦ ਕਰੀ, ਤਿੰਨ ਵਚਨ ਕਮਾ ਕੇ ਭਗਤੀ ਕਰਦਾ, ਜ਼ੋਰ ਕਰਦਾ, ਬਹੁਤ ਸਖ਼ਤ ਉਹਨੇ ਤਪੱਸਿਆ ਕਰੀ। ਕੋਈ ਕਰ ਨਹੀਂ ਸਕਦਾ ਇੰਨੀ ਤਪੱਸਿਆ, ਬਹੁਤ ਮੁਸ਼ਕਲ ਹੈ। ਵੈਸੇ ਜੇ ਤਪੀਆਂ ਦਾ ਹਾਲ ਪੜ੍ਹਨ ਲੱਗੀ ਹੈ, ਇਹਦੇ ਵਿੱਚ ਸੂਫੀ ਪੀਰਾਂ ਨੇ ਹੱਦ ਤੋਂ ਜ਼ਿਆਦਾ ਜ਼ੋਰ ਕਰੇ, ਬਹੁਤ ਜ਼ਿਆਦਾ, ਜਿਹੜੀ ਸੋਚ ਵੀ ਨਹੀਂ ਸਕਦੇ ਵੀ ਉਹ ਜਿਉਂਦੇ ਕਿਵੇਂ ਰਹੇ ਫਿਰ ਇੰਨਾ ਤਪ ਕਰਨ ਤੋਂ ਬਾਅਦ। ਹੈਰਾਨੀ ਦੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਹਿੰਦੂ ਮਹਾਤਮਾ ਨੇ, ਰਿਸ਼ੀਆਂ ਮੁਨੀਆਂ ਨੇ, ਤਪੀਆਂ ਨੇ, ਬਹੁਤ ਵੱਡੇ ਵੱਡੇ ਉਗਰ ਤਪ ਕਰੇ ਨੇ, ਆਲੇ ਦੁਆਲੇ ਮਿੱਟੀ ਜੰਮ ਗਈ ਉਹਨਾਂ ਦੇ, ਤੇ ਘਾਹ ਹਰੇ ਹੋ ਗਏ, ਬੂਟੇ ਲੱਗ ਗਏ ਉੱਤੇ ਆ ਗਏ, ਤੇ ਅੰਦਰ ਬੈਠੇ ਪਰਮੇਸ਼ਰ ਨੇ ਗੱਡੇ ਵਿੱਚੋਂ ਆ ਕੇ ਕਢਾਏ ਕਿਸੇ ਤੋਂ। ਸੋ ਇਸ ਤਰ੍ਹਾਂ ਜ਼ੋਰ ਕਰਦਾ। ਤੇ ਇੱਕ ਲਾਰ ਜਿਹਦਾ ਨਾਂ ਸਾਰੂ ਸੀ, ਇਹਦਾ ਮਿੱਤਰ ਸੀ, ਉਹ ਆ ਜਾਂਦਾ ਸੀ ਆ ਕੇ ਕਾਫੀ ਦੇਰ ਕੋਲ ਬਹਿ ਜਾਣਾ, ਜਲ ਪਾਣੀ ਦੀ ਸੇਵਾ ਵੀ ਕਰ ਦੇਣੀ, ਹੋਰ ਕੰਦ ਮੂਲ ਵੀ ਚੁਣ ਕੇ ਲਿਆ ਦੇਣੇ। ਤੇ ਇੱਥੇ ਤਪ ਕਰਦੇ ਕਰਦੇ ਰਾਤ ਨੂੰ ਸਾਰੀ ਰਾਤ ਖੜੇ ਰਹਿੰਦੇ, ਦਿਨ ਨੂੰ ਧੁੱਪ ਵਿੱਚ ਖੜੇ ਰਹਿੰਦੇ ਨੇ, ਰਾਤ ਨੂੰ ਵੈਸੇ ਖੜੇ ਰਹਿੰਦੇ ਨੇ। ਇਹ ਇੱਕ ਦਿਨ ਇਹਨੂੰ ਸਾਰੇ ਸਾਜਰੇ ਜਾਗ ਹੈ ਵੀ ਇਹਨੇ ਕਲਾ ਲਿਆ ਸਿਰ ਦੇ ਉੱਤੇ ਤੇ ਕੁਹਾੜਾ ਮੋਢੇ ਤੇ ਰੱਖਿਆ, ਸੁਧਣ ਜਿੰਦਾ ਜਿਹਾ ਤੁਰਿਆ ਜਾਂਦਾ। ਤੇ ਜਦੋਂ ਜਿੱਥੇ ਬਾਬੇ ਫਰੀਦ ਸੀ ਉਹਦੇ ਨੇੜੇ ਦੀ ਲੰਘਣ ਲੱਗਿਆ, ਤੇ ਇਹਨੂੰ ਭੁਲੇਖਾ ਪਿਆ ਵੀ ਆਹ ਦਰਖਤ ਦੇ ਉੱਤੇ ਪੁੱਤੇ ਨਹੀਂ ਹੈਗੇ, ਵੀ ਸ਼ਾਇਦ ਸੁੱਕਾ ਹੋਵੇ। ਉਹ ਜਿਵੇਂ ਅੱਖਾਂ ਮਲਦਾ ਮਲਦਾ ਨੇੜੇ ਜਾ ਕੇ ਫਰੀਦ ਦੇ ਮੌਲਾਂ 'ਚ ਕੁਹਾੜਾ ਪੁੱਠਾ ਮਾਰਿਆ, ਪੀਣ ਮਾਰਿਆ, ਉਹ ਪੰਜ ਚਾਰ ਹੱਥ ਗਾਹਾਂ ਚਲੇ ਗਏ। ਜਾਂ ਮੁੜ ਕੇ ਦੇਖਿਆ ਵੀ ਇਹ ਤਾਂ ਸੀਰੂ ਹੈ। ਉਸ ਵੇਲੇ ਆਪਨੇ ਇਸ ਤਰ੍ਹਾਂ ਨਾਲ ਬਚਨ ਕਰਿਆ,
ਕਿਤੇ ਮਾਰਨਾ ਗਵਾਈ ਮੇਰੇ ਵੀਰ ਨਾ ਬਾਲ ਕਦੇ
ਕਹਿ ਸਰ ਲੋਹਾਰ ਖਰੀਦਾਰ ਹਾਂ ਲੋੜੀ ਸੋ ਆਪਣਾ ਤੂੰ ਲੋੜਿਆ ਗਿਆ ਭਾਲ ਤੈਨੂੰ ਵੀ ਹੈ ਭਾਲ ਮੈਨੂੰ ਹੈ ਮੈਂ ਵੀ ਰਾਤ ਦਾ ਖੜਾ ਤੂੰ ਵੀ ਨੇੜੇ ਆਇਆ ਤੇਰੀ ਤੇ ਮੇਰੀ ਭਾਲ ਵਿਚ ਫਰਕ ਹੈ ਪ੍ਰੇਮੀਆਂ ਤੂੰ ਭਾਲਦਾ ਕੋਲੇ ਲੱਕੜੀਆਂ ਜਾਲਣ ਤੋਂ ਬਾਅਦ ਮੈਂ ਭਾਲਦਾ ਪ੍ਰਵੇਸ਼ ਐਸਾ ਤਪ ਕਰਨ ਤੋਂ ਬਾਅਦ ਖਿਆਲ ਆਇਆ ਕਿ ਮਾਤਾ ਨੂੰ ਮਿਲਿਆ ਜੀ ਕੋਈ ਸ਼ੁਭ ਸਿੱਖਿਆ ਦੇਗੀ ਪ੍ਰਿਆਮ ਹੈ ਰਸਤੇ ਦੇ ਵਿੱਚ ਦਰਖਤ ਜਿਸ ਦਰਖਤ ਦੇ ਥੱਲੇ ਬੈਠਾ ਹੈ ਉਹ ਪਹੁ ਫਟਾਲਾ ਹੋਇਆ ਹੈ ਅਤੇ ਕਿੜੀਆਂ ਕਿੜੀ ਚੌਕੀ ਪਹੁ ਫਟੀ ਵਗਨ ਬਹੁਤ ਅਨੇਕਾਂ ਜਾਨਵਰ ਬੋਲਦੇ ਨੇ ਸਾਰੇ ਜਾਨਵਰ ਰਾਤ ਦੇ ਵਿਛੜੇ ਹੋਏ ਦਿਨ ਵਿੱਚ ਇਕੱਠਾ ਰਹਿੰਦਾ ਜੋੜਾ ਰਾਤ ਨੂੰ ਨਹੀਂ ਰਹਿੰਦਾ ਪਰਮੇਸ਼ਰ ਨੇ ਇਹਨਾਂ ਨੂੰ ਕੋਈ ਸੋਝੀ ਹੋਰ ਦਿੱਤੀ ਹੋਈ ਹੈ ਰਾਖੀ ਦਾ ਬੰਦੋਬਸਤ ਤਾਂ ਹੈ ਹੀ ਨਹੀਂ ਇਹਨਾਂ ਨੂੰ ਇਹ ਹੈ ਕਿ ਦੋਏ ਨਾ ਮਾਰੇ ਜਾਈਏ ਇਕੱਠੇ ਹੀ ਅੱਡ ਅੱਡ ਰਹਿੰਦੇ ਲੇਕਿਨ ਅੰਮ੍ਰਿਤ ਵੇਲੇ ਆਵਾਜ਼ ਦਿੰਦੇ ਨੇ ਆਵਾਜ਼ ਦੇ ਨਾਲ ਉਹਨੂੰ ਆਵਾਜ਼ ਵੀ ਸੁਣ ਜਾਂਦੀ ਹੈ ਫਿਰ ਇਕੱਠੇ ਹੋ ਕੇ ਉਸ ਵੇਲੇ ਬੋਲਦੇ ਨੇ ਖੁਸ਼ ਹੋ ਗਏ ਦਿਨ ਗੱਲ ਹੈ ਲੇਕਿਨ ਬਜਟ ਚ ਆਇਆ ਹੋਇਆ ਪਿਆਰ ਦੀ ਖਿੱਚ ਚ ਆਇਆ ਹੋਇਆ ਇਸ ਗੱਲ ਦੀ ਵੀ ਪ੍ਰਵਾਨਗੀ ਦਿੰਦਾ ਹਿਰਦੇ ਦੇ ਨਾਲ ਕਿ ਜੇ ਮੇਰੇ ਪੈਰ ਥੱਕ ਜਾਣ ਤੇ ਮੈਂ ਫਿਰ ਸਿਰ ਦੇ ਭਾਰ ਚਲਿਆ ਜਾਵਾਂ ਰੁੜਦਾ ਹੀ ਚਲਿਆ ਜਾਵਾਂ ਲੋਟ ਪੋੜਨੀਆਂ ਖਾਂਦਾ ਹੋਇਆ ਪਰ ਮੈਨੂੰ ਮਿਲਣਾ ਚਾਹੀਏ ਕਿਉਂਕਿ ਲਗਨ ਵਾਲਿਆਂ ਦੀਆਂ ਗੱਲਾਂ ਸਾਡੀ ਸਮਝ ਤੋਂ ਪਰੀਆਂ ਪਰੇ ਹੁੰਦੀਆਂ ਐਸਾ ਮਹਾਰਾਜ ਫਰਮਾਨ ਕਰਦੇ ਨੇ
ਸ਼ੀਸ਼ ਵੱਢ ਕੇ Thank you.
ਸਿਰ ਬੈਠਣ ਵਾਸਤੇ ਅਰਪਣ ਕਰਦਾ। ਜੇ ਕੋਈ ਮੇਰੇ ਪਿਆਰੇ ਦੀ ਮੇਰੇ ਪ੍ਰੀਤਮ ਦਾ ਕੋਈ ਬਚਨ ਸੁਣਾਉਂਦਾ, ਸੋ ਇਸ ਤਰ੍ਹਾਂ ਦੀ ਭਾਵਨਾ, ਇਸ ਤਰ੍ਹਾਂ ਦੀ ਲਗਨ ਬਾਬਾ ਫਰੀਦ ਦੇ ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ ਇੱਕ ਜਲਨ ਪੈਦਾ ਕਰ ਰਹੀ ਹੈ ਬਿਰਹਾਂ ਦੀ। ਤੇ ਆਪ ਫਰਮਾਨ ਕਰਦੇ ਹੈ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਤਨ ਮੇਰਾ ਤਪ ਰਿਹਾ ਜਿਵੇਂ ਤੰਦੂਰ ਤਪਦਾ ਹੁੰਦਾ, ਤੇ ਉਹਦੇ ਵਿੱਚ ਅੱਗ ਜਿਹੜੀ ਆ ਉਹ ਮੇਰੇ ਹੱਡਾਂ ਦੀ ਬਲ ਰਹੀ ਹੈ। ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੇਰੀ ਮਿਲਾਂ, ਪੈਰਾਂ ਨਾਲ ਚੱਲਦਾ ਚੱਲਦਾ ਜੇ ਥੱਕ ਜਾਵਾਂ ਤਾਂ ਮੈਂ ਆਪਣਾ ਸਫ਼ਰ ਬੰਦ ਨਾ ਕਰਾਂ, ਰੁਕਾਂ ਨਾ ਕਿਸੇ ਥਾਂ ਤੇ, ਫਿਰ ਮੈਂ ਫਿਰ ਤੋਂ ਕੰਮ ਲਵਾਂ, ਇਹਨੂੰ ਪੈਰ ਬਣਾ ਲਾਂ ਤੇ ਫਿਰ ਸਿਰ ਦੇ ਪਾਰ ਮੈਂ ਚੱਲਾਂ। ਉਸ ਵੇਲੇ ਆਵਾਜ਼ ਆਉਂਦੀ ਹੈ ਹੱਕ ਦੀ, ਸਦਾ ਆਉਂਦੀ ਹੈ ਆਵਾਜ਼ ਏ ਹੱਕ ਜਿਸ ਨੂੰ ਆਖਦੇ ਨੇ, ਆਕਾਸ਼ ਵਿੱਚੋਂ ਆਇਆ ਕਰਦੀ ਹੈ ਜਿਸ ਨੂੰ ਆਕਾਸ਼ ਬਾਣੀ ਕਹਿੰਦੇ ਨੇ, ਮਹਾਂਪੁਰਸ਼ਾਂ ਦੇ ਮੁੱਖ ਤੋਂ ਆਇਆ ਕਰਦੀ ਹੈ ਕਿਉਂਕਿ ਉਹ ਵੀ ਉਹਨਾਂ ਦੇ ਵਿੱਚ ਹੀ ਹੋ ਕੇ ਜਿਵੇਂ ਆ ਟੈਲੀਵਿਜ਼ਨ ਰਿਲੇ ਕਰਦੀ ਹੈ, ਟੈਲੀਫੋਨਾਂ ਦੇ ਰਾਹੀਂ ਆਵਾਜ਼ ਆਉਂਦੀ ਹੈ, ਰੇਡੀਓ ਦੇ ਰਾਹੀਂ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਦੀ ਆਵਾਜ਼ ਹਿਰਦੇ ਦੇ ਵਿੱਚ ਪ੍ਰਵੇਸ਼ ਕਰਦੀ ਹੋਈ ਮੱਤ ਦਿੰਦੀ ਜਾਂਦੀ ਹੈ। ਉਸ ਵੇਲੇ ਇਸ ਤਰ੍ਹਾਂ ਦੀ ਆਵਾਜ਼ ਫਰੀਦ ਦੇ ਕੰਨ ਵਿੱਚ ਸੁਣਾਈ ਦਿੰਦੀ ਹੈ, ਤਨ ਹੱਥ ਪਾਏ ਤਨੂਰ ਜਿਉਂ ਬਾਲਣ ਹੱਡ ਨਾ ਵਾਲ। ਲੋੜ ਨੀ ਇਹਨਾਂ ਚੀਜ਼ਾਂ ਦੀ। ਸਿਰ ਪੈਰੀ ਕਿਆ ਫੇੜੇ, ਕੀ ਕਸੂਰ ਕੀਤਾ ਇਹਨਾਂ ਨੇ ਤੇਰੇ ਸਿਰ ਨੇ ਤੇ ਪੈਰਾਂ ਨੇ। ਤੇਰੇ ਤਾਂ ਅੰਦਰ ਖੁਸ਼ੀਆਂ ਦੇ ਵਿੱਚ ਭਰਿਆ ਹੋਇਆ ਸਦਾ ਆਨੰਦ ਚ ਰਹਿਣ ਵਾਲਾ ਪਿਆਰਾ ਵਸਦਾ ਤੇਰਾ ਇੰਤਜ਼ਾਰ ਕਰੇ। ਹਾਂ ਡੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ, ਉਹ ਤਾਂ ਨਾਲ ਰਹਿੰਦਾ ਹਰੇਕ ਦੇ। ਕੌਣ ਹੈ ਜਿਹਦੇ ਨਾਲ ਵੈਗਰੂ ਨਹੀਂ ਰਹਿੰਦਾ? ਲੇਕਿਨ ਨਾਨਕ ਲਖ ਨਾ ਲਖੀ ਹੈ, ਗੁਰ ਸਤਿਗੁਰ ਦੇ ਦਿਖਾ, ਗੁਰਮੁਖ ਦੇ ਦਿਖਾ। ਕੋਈ ਪੂਰਾ ਗੁਰਮੁਖ ਮਿਲ ਜਾਵੇ ਜਿਹੜਾ ਇਸ ਘਰ ਦੇ ਅੰਦਰ ਕਰਮੇ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਤੁਨਕਾਰ ਤੁਨ, ਬਾਜਾ ਸ਼ਬਦ ਨਿਸ਼ਾਨ, ਦੀਪ ਲੋਏ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤਰ ਤੈ ਸਾਜ ਤਖ਼ਤ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਨ, ਸੁਨ ਮੰਡਲ ਲਿਵ ਲਾਏ, ਕਥ ਕਥਾ ਵਿਚਾਰੀਆ ਮਨਸਾ ਮਨੇ ਸਮਾਏ, ਅਜਾਪਾ ਜਾਪ ਨਾ ਵਿਸਰੈ ਆ ਜਗਾ ਸਮਾਏ। ਕਹਿੰਦੇ ਉਹ ਭਾੜ ਲੈ ਕੋਈ, ਉਹਦੀ ਆਵਾਜ਼ ਪਹਿਲਾਂ ਸੁਣ, ਆਵਾਜ਼ ਆਉਂਦੀ ਹੈ ਇਸ ਤਰ੍ਹਾਂ। ਜੰਗਲਾਂ ਦੇ ਵਿੱਚ ਦੇ ਕਾਮਲ ਦੀ ਰਮਜ ਨੂੰ ਸਮਝ ਲੈ। ਜੇ ਤੇਰੇ ਸਮਝ ਵਿੱਚ ਆ ਗਈ, ਵਿਸ਼ਵਾਸ ਦੇ ਘਰ ਆ ਗਿਆ, ਫੇਰ ਤਾਂ ਰਸਤਾ ਅੱਧੇ ਤੋਂ ਜ਼ਿਆਦਾ ਖਤਮ ਕਰ ਲਿਆ। ਅਜੇ ਨਹੀਂ ਤੇਰਾ ਕੁਛ ਵੀ ਬਣਿਆ, ਅਜੇ ਤਾਂ ਤੂੰ ਰਸਤੇ ਵੀ ਨਹੀਂ ਪਿਆ, ਗਲਤ ਰਸਤੇ ਪਿਆ ਹੋਇਆ। ਉਹ ਸਰੀਰ ਜਿਹੜਾ ਪਰਮੇਸ਼ੁਰ ਨੇ ਦਿੱਤਾ ਹੈ ਪਰਮੇਸ਼ੁਰ ਦਾ ਭਜਨ ਕਰਨ ਵਾਸਤੇ, ਉਸ ਨੂੰ ਤੂੰ ਸੁਕਾ ਰਿਹਾ। ਕੀ ਲੋੜ ਹੈ ਸੁਕਾਉਣ ਦੀ? ਕੀ ਲੋੜ ਹੈ ਕਾਵਾਂ ਨੂੰ ਖਿਲਾਉਣ ਦੀ? ਅੰਦਰ ਤੇਰੇ ਬਿਰਹਿ, ਲੇਕਿਨ ਇਸੇ ਸ਼ਕਤੀ ਦੇ ਨਾਲ ਤੂੰ ਆਪਣੇ ਮੁਰਸ਼ਦ ਦੇ ਕਾਮਲ ਦੇ ਬਚਨ ਨੂੰ ਪਵਾ। ਮੁਰਸ਼ਦ ਦੀ ਰਣ ਸਮਝ, ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੇ ਰੱਬ ਹਿਆਲੀ ਹੈ, ਜੰਗਲ ਕਿਆ ਤੂੰ? ਰੱਬ ਤਾਂ ਤੇਰੇ ਹਿਰਦੇ ਚ ਵਸਦਾ, ਲੇਕਿਨ ਫਰੀਦਾ ਆਪਣੇ ਆਪ ਨਹੀਂ ਉਹਨੇ ਮਿਲਣਾ, ਕਿਉਂਕਿ ਚਾਬੀ ਨਹੀਂ ਹੈ, ਚਾਬੀ ਤੇਰੇ ਕੋਲ ਨਹੀਂ, ਚਾਬੀ ਕਿਸੇ ਬਖਸ਼ੇ ਹੋਏ ਕੋਲ ਹੈ, ਉਹਦੀ ਤਲਾਸ਼ ਕਰ।
ਕੋਲ ਆ ਜਾਂਦੇ ਨੇ। ਇਹਦੇ ਵਿੱਚ ਕੰਧ ਬਣੀ ਹੋਈ ਹੈ ਹਉਮੈ ਦੀ, ਕੋਈ ਰਾਮ ਪਿਆਰਾ ਟੋਲ ਜਿਹਦੇ ਕੋਲ ਚਾਬੀਆਂ ਹੋਣ ਤੇ ਬਜਰ ਕਬਾਟ ਖੋਲ ਦੇਵੇ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਕਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਹੈ, ਸੱਚ ਕਮਾਵੈ ਸੱਚ ਰਹਿ ਸੱਚੇ ਸੇਵ ਹੋਣ ਭੁਲਿਆ। ਹਉਮੈ ਸੁਤ ਵਿਸਾਰ, ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ। ਕਹਿੰਦੇ ਕੋਈ ਢੂੰਡ ਲੈ, ਢੂੰਡੀ ਪਿਆਰਾ ਪੂਰਾ ਢੂੰਡ, ਛੱਪੜ ਚ ਨਾ ਜਾਈ ਸਰ ਸਰੋਵਰ ਚ ਜਾਈ ਵੱਡੇ, ਛੱਪੜ ਚ ਹੱਥ ਪਾ ਲੇ ਗਾਰੇ ਨਾ ਭਰ ਜਾਣਗੇ, ਲੱਭਣਾ ਕੁਛ ਨੀ, ਸਰੋਵਰ ਦਾ ਨਿਰਮਲ ਜਲ ਨਿਰਮਲ ਕਰ ਦੇ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਬਸ, ਜਿੱਥੋਂ ਇਹ ਆਤਮ ਵਸਤੂ ਦੀ ਪ੍ਰਾਪਤੀ ਹੋ ਜਾਵੇ ਉਹ ਸਰੋਵਰ ਢੂੰਡੀ, ਛੱਪੜੀਆਂ ਨਾ ਢੂੰਡਦਾ ਫਿਰ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬਾ ਹੱਥ, ਕੱਚੇ ਗੁਰੂ ਦੇ ਕੋਲ ਚਲਿਆ ਗਿਆ, ਅੰਨੇ ਮੁਰਸ਼ਦ ਦੇ ਕੋਲ ਚਲਿਆ ਗਿਆ, ਪੰਡਿਤ ਮੁਰਸ਼ਦ ਦੇ ਕੋਲ ਚਲਿਆ ਗਿਆ, ਅਵਧੂਤ ਮੁਰਸ਼ਦ ਦੇ ਕੋਲ ਗਿਆ। ਇਹ ਸਾਰੇ ਛੱਪੜ ਨੇ, ਇਹਨਾਂ ਚੋਂ ਕੁਛ ਨਹੀਂ ਮਿਲਣਾ ਸਵਾਏ ਹੱਥ ਲਿਬੜਨ ਦੇ। ਟੁਰ ਲੈ ਕੋਈ ਬਰਮ ਨੇਸ਼ਟੀ, ਬਰਮ ਭਗਤਾ, ਬਰਮ ਸਰੋਤਰਾ, ਪੂਰੇ ਜੂਨ ਜੀਵਨ ਵਾਲਾ, ਜਿਹਨ ਮਨੋ ਨਾਸ਼ ਵਾਸ਼ਨਾ ਖੈ ਤਤ ਗਿਆਨ ਦੀ ਪ੍ਰਾਪਤੀ ਹੋਵੇ, ਜਿਹੜਾ ਹਰ ਵਕਤ ਦਿਨ ਰਾਤ ਪਰਮੇਸ਼ਰ ਚ ਰਹਿੰਦਾ ਹੋ, ਪਰਮੇਸ਼ਰ ਚ ਨਿਵਾਸ ਹੋਵੇ, ਜਿਹਦੇ ਮਨ ਤਨ ਦੇ ਅੰਦਰ ਇੱਕੋ ਹੀ ਨਜ਼ਰ ਆਉਂਦਾ ਹੋਵੇ, ਦੂਸਰਾ ਨਾ ਨਜ਼ਰ ਆਉਂਦਾ ਹੋਵੇ, ਸੋ ਐਸਾ ਕੋਈ ਢੂੰਡ ਲੈ ਜੇ ਤੈਨੂੰ ਲੱਭਦਾ ਮੁਰਸ਼ਦ ਦੇ ਕਾਮਲ, ਉਹਦੀ ਸ਼ਰਨ ਗਏ ਤੋਂ ਬਗੈਰ ਤੇਰਾ ਗੁਜ਼ਾਰਾ ਨਹੀਂ। ਹੁਣ ਤਲਾਸ਼ ਵਾਸਤੇ ਜਾਂਦਾ, ਪਤਾ ਨਹੀਂ ਲੱਗਦਾ, ਕਹਿਣ ਲੱਗਿਆ ਪਿਆਰਿਆ ਜਿੱਥੇ ਇੰਨਾ ਪਤਾ ਦਿੱਤਾ ਉੱਥੇ ਕੋਈ ਦੱਸ ਵੀ ਪਾ ਲੇ। ਕਹਿਣ ਲੱਗੇ ਜਾ ਇਸ ਵੇਲੇ ਅਜਮੇਰ ਸ਼ਰੀਫ ਦੇ ਅੰਦਰ, ਇਖਤਿਆਰ ਕਾਕੀ ਨਾਮ ਦੇ ਪੂਰਨ ਮਹਾਤਮਾ ਬਰਮ ਗਿਆਨੀ ਰਹਿੰਦੇ ਨੇ, ਪਰਮੇਸ਼ਰ ਨਾਲ ਮਿਲੇ ਹੋਏ, ਉਹਨਾਂ ਕੋਲ ਜਾ। ਤਾਕਤਾਂ ਬੜੀਆਂ ਆਈਆਂ ਥੱਪ ਕਰਕੇ, ਨਿਗਾਹ ਕਰ ਦੇਵੇ ਜਾਲ ਦਿੰਦਾ, ਬਚਨ ਕਰ ਦੇਵੇ ਖਤਮੇ ਕਰ ਦਿੰਦਾ। ਮੁਰਸ਼ਦ ਦੇ ਕੋਲ ਆਇਆ, ਮੁਰਸ਼ਦ ਬੱਚਿਆਂ ਦੇ ਨਾਲ ਗੇਂਦ ਖੇਲਦਾ ਸੀ, ਉੱਤੇ ਨੂੰ ਮਾਰਦਾ ਸੀ ਆਪ ਤੇ ਹੇਠਾਂ ਨੂੰ ਜਦ ਗਿਰਦੀ ਸੀ ਤਾਂ ਉਹ ਬੋਚ ਲੈਂਦੇ ਸੀ, ਬੱਚੇ ਨੱਠ ਕੇ ਉਹਦੇ ਕੋਲ ਫੇਰ ਆ ਜਾਂਦੇ ਸੀ, ਅਰੇ ਫੇਰ ਮਾਰੋ ਫੇਰ ਮਾਰੋ ਪੀਰ ਜੀ ਫੇਰ ਮਾਰੋ, ਬੱਚਿਆਂ ਨਾਲ ਬੱਚਿਆਂ ਹੁਣ ਖੇਲਦਾ ਜਿਵੇਂ ਗੁਰੂ ਅੰਗਦ ਸਾਹਿਬ ਖੁਦੋ ਖੁੰਡੀ ਹਾਕੀ ਖਿਲਾਇਆ ਕਰਦੇ ਸੀ, ਪਹਿਲਵਾਨੀ ਕੁਸ਼ਤੀਆਂ ਕਰਾਇਆ ਕਰਦੇ ਸੀ ਬੱਚਿਆਂ ਦੀਆਂ। ਜਦ ਹਮਾਇਓਂ ਆਇਆ ਮਹਾਰਾਜ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਸੀ, ਕਬੱਡੀ ਖਿਲਾ ਰਹੇ ਸੀ, ਆਪਣੇ ਧਿਆਨ ਇਹਨਾਂ ਦਿੱਤਾ ਉਹਦੇ ਵੱਲ, ਬੜਾ ਨਾਰਾਜ਼ ਹੋਇਆ, ਤਲਵਾਰ ਖਿੱਚ ਲਈ। ਮਹਾਰਾਜ ਨੇ ਇੱਕ ਨਿਗਾਹ ਕਰਦੀ ਉੱਥੇ ਜੁੜ ਗਿਆ, ਨਾ ਤੁਰ ਹੁੰਦਾ ਨਾ ਤਲਵਾਰ ਬਾਂਹ ਖਿੱਚ ਹੁੰਦੀ ਹੈ, ਜਿੱਥੇ ਆਇਆ ਉੱਥੇ ਹੀ ਹੈ। ਉਸ ਵੇਲੇ ਚਰਨੀ ਪੈ ਗਿਆ, ਕਹਿਣ ਲੱਗਿਆ ਪੀਰ ਜੀ ਮੇਰੇ ਤੇ ਬੜੀ ਭੁੱਲ ਹੋਈ, ਪੂਰੀਆਂ ਸ਼ਕਤੀਆਂ ਦੇ ਮਾਲਕ ਕਿਰਿਆ ਜੋ ਹੋਵੇ ਹੋਵੇ, ਸੋ ਇਸ ਤਰ੍ਹਾਂ ਦੀ ਕਿਰਿਆ ਚ ਕਰਦੇ। ਇਹਨੇ ਕਿਹਾ ਵੀ ਗੱਲ ਤਾਂ ਬਣਨੀ ਨਹੀਂ ਤੇ ਕੋਈ ਮੈਂ ਕੌਤਕ ਕਰਾਂ ਤਾਂ ਗੱਲ ਬਣੇ, ਵੀ ਮੇਰੀ ਪ੍ਰੈਜੈਂਸ ਹੋਵੇ ਵੀ ਮੈਂ ਆ ਗਿਆ। ਉਸ ਵੇਲੇ ਬਾਲ ਉੱਪਰ ਨੂੰ ਮਾਰੀਏ ਨੇ ਨਿਗਾਹ ਕਰਕੇ ਉੱਥੇ ਹੀ ਰੋਕਤੀ, ਬੱਚੇ ਐਂ ਹੱਥ ਕਰੀ ਖੜੇ ਨੇ, ਕਿਸੇ ਦੇ ਹੱਥ ਚ ਆਉਂਦੀ ਨਹੀਂ, ਝਾਕੀ ਜਾਂਦੇ। ਉਹਨੇ ਕਿਹਾ ਕੀ ਗੱਲ, ਗੇਂਦ ਹੇਠਾਂ ਨਹੀਂ ਆਈ, ਕੁੱਤੇ ਨੂੰ ਦੇਖਿਆ ਗੇਂਦ ਥੱਲੇ ਆ ਗਈ, ਨਾਲ ਦੀ ਨਾਲ ਦੇਖਿਆ ਵੀ ਉਹ ਬੰਦਾ ਖੜਾ ਹੈ, ਕੋਈ ਬਿਮਾਨੀ ਤਪਸਵੀ ਆਇਆ ਹੈ, ਮਾਣ ਵਾਲਾ ਕੋਈ। ਪੁੱਛਿਆ ਕਿਵੇਂ ਆਇਆ, ਕਹਿੰਦਾ ਮੈਂ ਮੁਰਸ਼ਦ ਬਣਾਉਣਾ। ਕਹਿੰਦਾ ਮੁਰਸ਼ਦ ਬਣਨਾ ਹੈ ਕਿ ਬਣਾਉਣਾ ਹੈ, ਜਾ ਤੇਰੇ ਵਾਸ ਤੂੰ ਅਧਿਕਾਰੀ, ਵਾਪਸ ਚਲਿਆ ਜਾਂਦਾ, ਬਹੁਤ ਪਛਤਾਉਂਦਾ, ਦੂਜੀ ਵਾਰੀ ਫੇਰ ਆਉਣਾ। ਫੇਰ ਆਇਆ ਤਾਂ ਮੁਰਸ਼ਦ ਉਹਦਾ ਸੁੱਕੇ ਦਰਖਤ ਦੇ ਥੱਲੇ ਬੈਠਾ ਹੈ, ਉੱਪਰ ਧੁੱਪ ਆਈ ਹੋਈ ਹੈ, ਜੇਠ ਦਾ ਮਹੀਨਾ, ਖਿਆਲ ਆਇਆ ਵੀ ਅੰਮ੍ਰਿਤ ਵੇਲੇ ਤੋਂ ਇਹ ਸਮਾਧੀ ਲਾਈ ਬੈਠਾ, ਧੁੱਪ ਆ ਗਈ, ਕਿਉਂ ਨਾ ਮੈਂ ਛਾਂ ਕਰਦਾ। ਫਰੀਦ ਨੇ ਨਿਗਾਹ ਕਰੀ, ਟਾਣੀਆਂ ਨਿਕਲੇ ਆਈਆਂ, ਟਾਣੇ ਬਣ ਗਏ, ਪੱਤੇ ਨਿਕਲੇ ਆਏ, ਸਾਰੇ ਛਾਂ ਹੋ ਗਈ, ਦਰਖਤ ਭਰ ਗਿਆ ਜਿਵੇਂ ਪਹਿਲਾਂ ਹੁੰਦਾ। ਛਾਂ ਹੋਣ ਦੇ ਨਾਲ ਉਹਨੇ ਨੇਤਰ ਖੋਲੇ, ਵੀ ਇਹ ਕੌਣ ਆ ਗਿਆ, ਉੱਤੇ ਨੂੰ ਦੇਖਿਆ ਤਪ ਮਾੜੀ ਮਾੜੀ ਤਪੱਸਿਆ ਨਹੀਂ ਸੀ ਸਾਧ ਸਿੰਘ ਜੀ, ਆਪ ਹੀ ਅੰਦਾਜ਼ਾ ਲਾ ਲਓ, ਕੋਈ ਦਰਖਤ ਸਾਰੇ ਕਰਨੇ ਖੇਲ ਥੋੜ੍ਹੀ ਹੁੰਦੀ ਹੈ, ਕਿੰਨਾ ਤਪ ਹੋਵੇ ਕਿੰਨੀ ਸ਼ਕਤੀ ਹੋਵੇ ਤਾਂ ਦਰਖਤ ਉਹ ਮੰਨਦਾ, ਨਹੀਂ ਤਾਂ ਮੰਨਦਾ ਹੀ ਨਹੀਂ। ਸੋ ਨਿਗਾਹ ਕੀਤੀ ਮੁਰਸ਼ਦ ਨੇ ਵੀ ਹੈ ਇਹ ਤਾਂ ਉਹੀ ਖੜਾ। ਉਸ ਵੇਲੇ ਨਿਗਾਹ ਕੀਤੀ ਆਪਣੇ ਉੱਤੇ ਨੂੰ, ਸਾਰੀਆਂ ਟਾਹਣੀਆਂ ਸਾਰਾ ਮੁੜ ਕੇ ਹੋਈ, ਫੇਰ ਡੁੰਡ ਬਣ ਗਏ, ਫੇਰ ਬੁਲਾਇਆ ਕਹਿੰਦੇ ਤੂੰ ਅੱਗੇ ਵੀ ਆਇਆ ਸੀ ਹੁਣ ਕਿਵੇਂ ਆਇਆ? ਕਹਿੰਦਾ ਮੁਰਸ਼ਿਦ ਮੇਰੀ ਤਕਸੀਰ ਮਾਫ਼ ਕਰੋ, ਮੈਂ ਤਪ ਕਰਦਾ ਰਿਹਾ ਲੇਕਿਨ ਮੈਨੂੰ ਮਹਾਂਪੁਰਸ਼ਾਂ ਦੀ ਸੇਵਾ ਕਰਨ ਦਾ ਬਲ ਨਹੀਂ ਆਇਆ, ਪਤਾ ਨਹੀਂ ਹੈ। ਉਸ ਵੇਲੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਫਰੀਦਾ ਮਰੀਦ ਜਿਹੜਾ ਉਹ ਕੁਛ ਬਣ ਕੇ ਨਹੀਂ ਆਉਂਦਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਆਪਸ ਕੋ ਕਛ ਕਰ ਨਾ ਜਣਾਵੇ, ਹਰ ਹਰ ਨਾਮ ਹਿਰਦੇ ਸਤਿਕਾਰ। ਕੁਛ ਵੀ ਕਰਕੇ ਨਾ ਦੱਸੇ ਵੀ ਮੈਂ ਕੁਛ ਕਰ ਰਿਹਾ, ਮੈਂ ਕੋਈ ਗਿਆਨੀ ਹਾਂ, ਮੈਂ ਧਿਆਨੀ ਹਾਂ, ਮੈਂ ਤਪ ਕਰਨ ਵਾਲਾ ਨਾ, ਤਾਂ ਮੁਰਸ਼ਿਦ ਨਾ ਬਣ ਆਉਂਦੀ ਹੈ, ਨਹੀਂ ਨਹੀਂ ਬਣਦੀ। ਇਹ ਕੋਈ ਬੱਚਿਆਂ ਵਾਲਾ ਸਿਸਟਮ ਹੋਰ ਹੈ, ਗੁਰੂ ਮਹਾਰਾਜ ਨਾਲ ਗੁਰੂ ਚੌਥੇ ਪਾਤਸ਼ਾਹ ਨਾਲ ਬੱਚੇ ਵੀ ਲੜਦੇ ਰਹੇ, ਪਿਰਥੀ ਚੰਦ ਕਹਿਣਾ ਹੀ ਨਹੀਂ ਸੀ ਮੰਨਦਾ, ਗੁਰੂ ਨਾਨਕ ਸਾਹਿਬ ਦਾ ਕਹਿਣਾ ਹੀ ਨਹੀਂ ਸੀ ਮੰਨਦੇ ਬੱਚੇ। ਲੇਕਿਨ ਮੁਰਸ਼ਿਦ ਦਾ ਤੇ ਮਰੀਦ ਦਾ ਸਵਾਲ ਹੋ ਰਿਹਾ, ਮਰੀਦ ਨੇ ਕੁਛ ਲੈਣਾ ਹੁੰਦਾ, ਮੁਰਸ਼ਿਦ ਨੇ ਦੇਣਾ ਹੁੰਦਾ, ਬੱਚਿਆਂ ਨੇ ਤਾਂ ਕੁਛ ਨਹੀਂ ਲੈਣਾ, ਪ੍ਰੋਪਰਟੀ ਲੈਣੀ ਹੁੰਦੀ ਹੈ, ਉਹਨੂੰ ਮਹਾਤਮਾ ਸਮਝਦੇ ਕੁਛ ਨਹੀਂ ਹੁੰਦੇ, ਵੀ ਲਈ ਜਾਓ ਪ੍ਰੋਪਰਟੀ। ਲੇਕਿਨ ਜਿਹੜੀ ਸੰਤਾਂ ਕੋਲ ਚੀਜ਼ ਹੁੰਦੀ ਹੈ ਨਾ, ਉਹ ਤਾਂ ਪ੍ਰੋਪਰਟੀ ਵੇਚਣੀ, ਉਹਦੇ ਉਹ ਤਾਂ ਲੱਖਾਂ ਪ੍ਰੋਪਰਟੀਆਂ ਪੈਦਾ ਕਰ ਦਿੰਦੀ ਹੈ, ਬੇਅੰਤ ਬੜੇ ਬੜੇ ਬੜੀਆਂ ਬੜੀਆਂ ਚੀਜ਼ਾਂ ਪੈਦਾ ਕਰ ਦਿੰਦੀ ਹੈ। ਉਹ ਚੀਜ਼ ਇਹ ਐਸੀ ਹੈ, ਉਹ ਬੱਚਿਆਂ ਦੇ ਹਿੱਸੇ 'ਚ ਨਹੀਂ ਆਉਂਦੀ, ਉਹ ਤਾਂ ਮਰੀਦਾਂ ਦੇ ਹਿੱਸੇ ਆਉਂਦੀ। ਕਹਿੰਦੇ ਫਰੀਦਾ ਮਰੀਦ ਬਣਨ ਦੀ ਪਹਿਲਾਂ ਜਾਤ ਸਿੱਖ, ਚਰਨ ਫੜ ਲਏ। ਕਹਿੰਦਾ ਮੁਰਸ਼ਿਦ ਮੈਂ ਅਣਜਾਣ ਬੰਨਾ, ਤਪ ਬਹੁਤ ਕਰਿਆ ਲੇਕਿਨ ਮੈਨੂੰ ਮਰੀਦ ਬਣਨ ਦੀ ਜਾਚ ਨਹੀਂ ਆਈ, ਆਪ ਕਿਰਪਾ ਕਰਕੇ ਮੈਨੂੰ ਦੱਸੋ ਕਿ ਮਰੀਦ ਕਿਵੇਂ ਬਣਦਾ। ਉਸ ਵੇਲੇ ਇਸ ਤਰ੍ਹਾਂ ਫਰਮਾਨ ਕਰਦਾ,
ਮੁਰਦਾ ਹੋਏ ਤੇ ਮਰੀਦ ਬਣ
ਮੁਰਦਾ ਹੋਣਾ ਪੈਂਦਾ ਮਨ ਵਿੱਚ, ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਮ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆ। ਮਰਨਾ ਪੈਂਦਾ ਫਰੀਦਾ ਸਾਵਰ ਸਿਦਕ ਸ਼ਹੀਦ ਪਰਮ ਪੋ ਕੋ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦੇ, ਸਾਰੀਆਂ ਤਾਕਤਾਂ ਦਾ ਮਾਲਕ ਹੁੰਦੇ ਹੋਏ ਕੋਈ ਵੀ ਨਾ ਇੰਤਜ਼ਾਰ ਕਰਨੀ ਨਾ ਕੋਈ ਵਰਤਣੀ। ਫਿਰ ਸਬਰ ਵਿੱਚ ਹੋਵੇ, ਸ਼ੁਕਰ ਵਿੱਚ ਹੋਵੇ, ਸਿਦਕ ਵਿੱਚ ਹੋਵੇ ਤੇ ਸੱਚ ਦੀ ਗੱਲ ਨੂੰ ਸੱਚ ਕਹਿ ਸਕਦਾ ਹੋਵੇ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਮੁੱਲ ਖਰੀਦ ਗੋਲੇ ਤੇ ਕੋਈ ਕੰਮ ਕਰਾਏ ਜੋ, ਸੌਣ ਨੂੰ ਟਾਈਮ ਦਿਓ ਨਾ ਦਿਓ, ਰੋਟੀ ਖਾਣ ਨੂੰ ਦਿਓ ਚਾਹੇ ਨਾ ਦਿਓ, ਉਹਦਾ ਕੋਈ ਸ਼ਿਕਵਾ ਨਹੀਂ ਹੈ, ਕੋਈ ਉਹਦਾ ਹੱਕ ਨਹੀਂ। ਕੋਈ ਕਾਨੂੰਨ ਨੀ ਜਿਹੜਾ ਗੁਲਾਮ ਦੀ ਮਦਦ ਕਰੇ, ਕੋਈ ਕਾਨੂੰਨ ਨੀ ਹੈ ਜਿਹੜਾ ਘਰ ਖਰੀਦੇ ਡੰਗਰ ਦਾ ਡੰਗਰ ਦੀ ਰਾਖੀ ਕਰੇ। ਮਰਜ਼ੀ ਹੈ ਮਾਲਕ ਦੀ, ਪੱਠੇ ਪਾਵੇ ਨਾ ਪਾਵੇ, ਪਾਣੀ ਪਿਲਾਵੇ ਨਾ ਪਿਲਾਵੇ, ਸਾਰਾ ਦਿਨ ਹਲ ਚਲਾਈ ਜਾਵੇ, ਬੈਠ ਜਾਵੇ ਡੰਡਿਆਂ ਨਾਲ ਕੁੱਟ ਕੁੱਟ ਕੇ, ਫੇਰ ਖੜਾ ਕਰ ਲਏ, ਫੇਰ ਹਲ ਨੂੰ ਜੋੜ ਲਵੇ। ਕਹਿੰਦੇ ਐਂ ਹੋਣਾ ਪੈਂਦਾ, ਆਪਣੀ ਹਾਂ ਬਿਲਕੁਲ ਖਤਮ ਕਰਨੀ ਪੈਂਦੀ ਹੈ। ਨਾ ਤਿਸ ਨੀਂਦ ਨਾ ਭੁੱਖ, ਖਾਣਾ ਨਾ ਖਾਣਾ ਸੋਗਣ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਗੀਤ ਨਾਸਨ ਰੋਵਣਾ, ਦਰ ਦਰਵੇਸ਼ ਰਸੀਦ ਪਿਰਮਰਸ ਪਾਉਣਾ, ਚੰਦ ਮੁਬਾਰਕ ਈਦ ਭੁੱਗ ਖਲੋਣਾ। ਜਦੋਂ ਪੁੱਗ ਗਏਗਾ ਫੇਰ ਜਿਵੇਂ ਈਦ ਦੇ ਚੰਦਰਮਾ ਨੂੰ ਮੁਬਾਰਕਾਂ ਮਿਲਦੀਆਂ, ਐ ਸਾਰੀ ਦੁਨੀਆ ਮੁਬਾਰਕਾਂ ਦਿੰਦੀ। ਕਹਿੰਦੇ ਫਰੀਦਾ ਐ ਮਰੀਦ ਬਣੀ ਦਾ ਹੁੰਦਾ, ਮਨ ਚ ਵਸਾ ਲਈ ਗੱਲ, ਸੇਵਾ ਕਰਨ ਲੱਗ ਜਾ, ਬਹੁਤ ਸੇਵਾ ਕਰ, ਦਿਨ ਰਾਤ ਸਿਮਰਨ ਵੀ ਕਰਦਾ ਤੇ ਸੇਵਾ ਵੀ ਕਰਦਾ। ਦੋ ਹਲਟ ਜੋੜ ਲਏ, ਦੋ ਟਿਊਬਵੈਲ ਚਲਾ ਲਏ, ਦੋ ਮੋਗੇ ਖੋਲ ਲਏ, ਹੁਣ ਫਸਲ ਜਿਹੜੀ ਆ ਛੇਤੀ ਛੇਤੀ ਭਰ ਜਾਂਦੀ ਆ ਦੋ ਮੋਕਿਆਂ ਨੂੰ। ਸੋ ਦਿਨ ਰਾਤ ਸੇਵਾ ਕਰਦਾ, ਉਹ ਸੇਵਾ ਕੋਈ ਨੀ ਜਿਹੜਾ ਬਾਬਾ ਫਰੀਦ ਨਾ ਕਰਦਾ। ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰਾਉਂਦਾ ਆਪਣੇ ਮੁਰਸ਼ਿਦ ਦਾ, ਗਰਮ ਪਾਣੀ ਦਿੰਦਾ ਹੈ ਕਿਉਂਕਿ ਬਿਰਧ ਸਰੀਰ ਹੈ। ਤੇ ਅੱਜ ਮੁਰਸ਼ਿਦ ਨੇ ਦੇਖਿਆ ਵੀ 14 ਸਾਲ ਲੰਘੇ, 12 ਸਾਲ ਲੰਘੇ, 12 ਇਹਨੇ ਤਪ ਕਰਿਆ, 12 ਫੇਰ ਕਰਿਆ, 12 ਹੋਰ ਲੰਘੇ, 36 ਸਾਲ ਲੰਘੇ। ਲੇਕਿਨ ਉਹਨੇ ਆਪਣਾ ਜਿਹੜਾ ਸਬਰ ਸੀ ਕਾਲਾ ਨਹੀਂ ਪਿਆ, ਬਈ ਅਜੇ ਵੀ ਨਹੀਂ ਮਿਲਿਆ ਮੈਨੂੰ, 36 ਸਾਲ ਲੰਘੇ। ਤੇ ਉਹਦੇ ਵਾਸਤੇ ਮਹਾਂਪੁਰਸ਼ਾਂ ਦਾ ਸਦਕ ਫਰਮਾਨ ਹੈ ਕਿ ਜਿਹੜਾ ਬੰਦਗੀ ਕਰਨ ਵਾਲਾ ਹੈ ਉਹ ਸਾਬਰ ਹੋਣਾ ਚਾਹੀਦਾ, ਸਬਰ ਹੋਣਾ ਚਾਹੀਦਾ ਉਹਦੇ। ਫਰੀਦਾ ਸਾਹਿਬ ਦੀ ਘਰ ਚਾਕਰੀ, ਦਿਲ ਦੀ ਲਾਏ ਫਰਾਂਗ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਹੜਾ, ਕੋਈ ਮੜਾ ਕਹੋ, ਕੋਈ ਚੰਗਾ ਕਹੋ, ਕੋਈ ਆਦਰ ਦਿਓ, ਕੋਈ ਨਾਂ ਦਿਓ, ਕੋਈ ਪਿਆਰ ਨਾ ਬੁਲਾ ਲਓ, ਕੋਈ ਨਾ ਬੁਲਾਵੋ। ਲੇਕਿਨ ਉਹ ਜਿਹੜਾ ਹੁੰਦਾ ਹੈ ਉਹਦਾ ਜੇਰਾ ਦਰਖਤ ਵਰਗੇ ਹੁੰਦਾ, ਟਾਣੇ ਵੱਢੀ ਜਾਓ, ਇੱਟਾਂ ਮਾਰੀ ਜਾਓ, ਫਲ ਝਾੜ ਕੇ ਦੇ ਦਿੰਦਾ ਵੀ ਲੈ ਪ੍ਰੇਮੀਆਂ ਖਾ ਲੈ, ਬੜਾ ਮਿੱਠਾ ਫਲ ਹੈ, ਤੂੰ ਆਇਆ ਮੇਰੇ ਕੋਲ, ਚਾਹੇ ਪ੍ਰੇਮੀ ਹੋ ਕੇ ਆਇਆ ਚਾਹੇ ਡੰਡੇ ਮਾਰਨਾ, ਫਲ ਜ਼ਰੂਰ ਇਹਨੂੰ ਦੇ ਦੇਣਾ। ਕਹਿੰਦੇ ਮਹਾਤਮਾ ਦੀ ਬਿਰਤੀ ਵੀ ਇਹੀ ਹੁੰਦੀ ਹੈ, ਕਿਸੇ ਨਾਲ ਨਾਰਾਜ਼ ਨਹੀਂ ਹੋਣਾ, ਕਿਸੇ ਨੂੰ ਸਰਾਪ ਨਹੀਂ ਦੇਣਾ, ਕਿਸੇ ਨਾਲ ਤੰਗੀ ਨਹੀਂ ਕਰਨੀ, ਹਰੇਕ ਨੂੰ ਮਨ ਇੱਛੀ ਜੋ ਚੀਜ਼ ਹੈ ਜੋ ਮਹਾਂ ਦੇ ਪੁਰਸ਼ਾਂ ਦੇ ਕੋਲ ਹੈ। ਤੀਰਥ ਕੀ ਰੇਖ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਸੋ ਉਹ ਦੇ ਦੇਣਾ ਉਹਨਾਂ ਨੂੰ, ਕੋਈ ਵਾਦ ਵਿਵਾਦ ਚ ਨਹੀਂ ਪੈਣਾ, ਕੋਈ ਰਾਗ ਦਵੈਸ ਚ ਨਹੀਂ ਪੈਣਾ, ਕੋਈ ਵੈਰ ਨਹੀਂ ਯਾਦ ਕਰਨੇ ਵੀ ਇਹ ਤਾਂ ਮੇਰੇ ਨਾਲ ਵੈਰ ਕਰਦਾ, ਇਹਨੂੰ ਆਹ ਚੀਜ਼ ਕਿਉਂ ਦੇਵਾਂ, ਨਾ ਉਹ ਤਾਂ ਦਾਤਾ ਹੁੰਦਾ। ਖੁੱਲੀ ਦੁਕਾਨ ਹੁੰਦੀ ਹੈ, ਕੁਛ ਲੁੱਟ ਲਓ ਉਹਦੇ ਚੋਂ ਜਿਹੜੀ ਚੀਜ਼ ਜੀ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਆਪ ਦਿਨ ਰਾਤ ਸੇਵਾ ਕਰਦੇ ਨੇ। ਅੱਜ 12 ਸਾਲ ਲੰਘੇ, 12 ਸਾਲਾਂ ਬਾਅਦ ਮਹਾਤਮਾ ਨੇ ਕਿਹਾ ਵੀ ਇਮਤਿਹਾਨ ਤਾਂ ਲੈ ਕੇ ਦੇਖੀਏ, ਪਾਸ ਹੋਣ ਵਾਲਾ ਹੈ ਫੇਲ ਹੋਣ ਵਾਲਾ। ਉਸ ਵੇਲੇ 100 ਵਟੇ 100 ਨੰਬਰ ਲੈਣਾ ਪੈਂਦਾ ਰੂਹਾਨੀਅਤ ਦੇ ਵਿੱਚ, ਪੂਰੇ 100 ਦਾ 100, ਘੱਟ ਨੰਬਰਾਂ ਨਾਲ ਫੇਲ ਹੋ ਜਾਂਦਾ, 99 ਵਾਲਾ ਅਧੂਰਾ ਰਹਿ ਜਾਂਦਾ, 100 ਹੋਣਾ ਚਾਹੀਦਾ। ਸੋ ਉਹਦੇ ਵਾਸਤੇ ਆਪਨੇ ਸ਼ਕਤੀ ਦੇ ਨਾਲ ਸਰਦੀਆਂ ਦਾ ਮਹੀਨਾ, ਛਾਛੜੇ ਦਾ ਮੀਂਹ ਬਣਾ ਦਿੱਤਾ, ਇੰਨਾ ਮੀਂਹ ਭਰਿਆ ਕਿ ਬਰਾਂਡਾ ਵੀ ਭਿੱਜ ਗਿਆ, ਜਿੱਥੇ ਅੱਗ ਦੱਬੀ ਹੋਈ ਸੀ ਉਹ ਵੀ ਭਿੱਜ ਗਈ, ਲੱਕੜੀਆਂ ਵੀ ਭਿੱਜ ਗਈਆਂ। ਫਰੀਦ ਨੂੰ ਜਾਗ ਆਉਂਦੀ ਅੰਮ੍ਰਿਤ ਵੇਲੇ, ਨੇਮ ਦੇ ਨਾਲ ਅੱਗ ਲੈਣ ਵਾਸਤੇ ਜਾਂਦਾ, ਚੁੱਲ੍ਹੇ ਜਾਣਨ ਵਾਸਤੇ ਵੀ ਪਾਣੀ ਗਰਮ ਕਰਦਾ। ਉਸ ਵੇਲੇ ਕੀ ਦੇਖਦਾ ਵੀ ਉਹ ਤਾਂ ਅੱਗ ਵਾਲਾ ਤਾਂ ਟੋਆ ਹੀ ਭਰਿਆ ਪਿਆ, ਅੱਗ ਦੱਬ ਕੇ ਰੱਖੀ ਜਾਂਦੀ ਸੀ, ਉਵੇਂ ਜਿਵੇਂ ਥੋੜੀ ਜਿਹੀ ਕੱਢ ਲੈਂਦੀ, ਲੱਕੜੀਆਂ ਨੂੰ ਹੱਥ ਲਾਇਆ, ਲੱਕੜੀਆਂ ਗਿੱਲੀਆਂ ਪਈਆਂ, ਪੈਰਾਂ ਸਾਨੂੰ ਮਿੱਟੀ ਨਿਕਲ ਗਈ, ਹੁਣ ਕੀ ਹੋਏਗਾ। 36 ਸਾਲ ਦੀ ਤਪੱਸਿਆ ਦਾ ਫਲ ਇੱਕ ਦਿਨ ਦੀ ਗਲਤੀ ਦੇ ਨਾਲ ਸਾਰਾ ਨਸ਼ਟ ਹੋ ਜਾਏ, ਫਿਕਰ ਪੈ ਗਿਆ, ਸਮਝ ਚ ਨਹੀਂ ਆਉਂਦਾ। ਉਸ ਵੇਲੇ ਖਿਆਲ ਕਰਦਾ ਕਿ ਮੈਂ ਸ਼ਹਿਰ ਵਿੱਚ ਜਾਵਾਂ, ਮੀਂਹ ਪੈ ਰਿਹਾ, ਤੇ ਉਸ ਵੇਲੇ ਜੋ ਸਲੋਕ ਨੇ ਇਸ ਭਾਵ ਨੂੰ ਥੋੜਾ ਥੋੜਾ ਪ੍ਰਗਟ ਕਰਨ ਵਾਲੇ, ਉਹ ਇਸ ਤਰ੍ਹਾਂ ਦੇ ਨਾਲ ਫਰਮਾਨ ਹੁੰਦਾ
ਜੇ ਚੱਲਦਾ ਤਾਂ ਬਿਜਲੀ ਹੈ ਕੰਬਣੀ, ਆ
ਟੁੱਟ ਜਾਣਾ ਮੇਰੇ ਵਾਸਤੇ ਜੀਵਨ ਤੋਂ ਮੌਤ। ਉਸ ਵੇਲੇ ਮਨ ਦੇ ਵਿੱਚ ਦੂਸਰਾ ਫੁਰਨਾ ਇਸ ਤਰ੍ਹਾਂ ਨਾਲ ਨਿਕਲਦੇ ਆ, ਹੱਥ ਠੁਰ ਠੁਰ ਕਰਦੇ ਨੇ, ਮੂੰਹ ਇੰਨਾ ਠੰਡਾ ਹੋ ਜਾਂਦਾ ਠੰਡੀ ਹਵਾ ਦੇ ਨਾਲ ਕਿ ਟਕਣਾ ਪੈਂਦਾ, ਪੈਰ ਤਿਲਕਦੇ ਨੇ। ਤੇ ਉਸ ਵੇਲੇ ਆਪ ਅਜਮੇਰ ਸ਼ਹਿਰ ਵੱਲ ਨੂੰ ਜਾਂਦੇ ਜਾਂਦੇ ਗਲੀ ਗਲੀ ਟੋਲਦੇ ਫਿਰਦੇ ਆ ਵੀ ਕਿਸੇ ਦਾ ਦਰਵਾਜ਼ਾ ਖੁੱਲਾ ਹੋਵੇ ਤਾਂ ਮੈਂ ਆਵਾਜ਼ ਮਾਰ। ਇੱਕ ਚਵਾਰੇ ਦੀਆਂ ਵਾਰੀਆਂ ਦੇ ਵਿੱਚੋਂ ਕੁਛ ਰੋਸ਼ਨੀ ਬਾਹਰ ਨੂੰ ਨਜ਼ਰ ਆਈ, ਉਸ ਥਾਂ ਦੇ ਉੱਤੇ ਚੌਂਤਰੇ ਤੇ ਚੜੇ, ਚੜ ਕੇ ਆਵਾਜ਼ ਮਾਰੀ। ਉਪਰੋਂ ਆਵਾਜ਼ ਆਈ, ਕੌਣ ਹੈ ਉਪਰ ਰਾਜਾ, ਕੌਣ ਹੈ ਤੂੰ? ਅੱਜ ਵਰਗਾ ਜ਼ਮਾਨਾ ਨਹੀਂ ਸੀ। ਉਪਰ ਚਲੇ ਗਏ, ਦਰਵਾਜ਼ਾ ਖੋਲਿਆ, ਕੌਣ ਹੈ ਤੂੰ? ਕਹਿਣ ਲੱਗੇ ਮੈਂ ਫਰੀਦ ਹਾਂ। ਫਰੀਦਾ ਕਿੱਥੇ ਰਹਿੰਦੇ? ਕਹਿੰਦੇ ਮੈਂ ਪੀਰ ਜੀ ਦੇ ਪਾਸ ਰਹਿੰਦਾ। ਫਰੀਦਾ ਇਹ ਜਿਸ ਦੁਆਰੇ ਤੂੰ ਆਇਆ ਹੈ ਇਹ ਪੀਰਾਂ ਮਰੀਦਾਂ ਦਾ ਦੁਆਰਾ ਨਹੀਂ ਹੈ, ਇਹ ਤਾਂ ਬਿਕਾਰੀਆਂ ਦਾ ਦਰਬਾਰ ਹੈ। ਇੱਥੇ ਤਾਂ ਨਰਕ ਕੁੰਭੀ ਨਰਕ ਦੇ ਟਿਕਟ ਮਿਲਦੇ ਆ, ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ, ਸੁਖਾਂ ਦਾ ਜੋ ਹੈ ਉਹਦਾ ਨਤੀਜਾ ਸਹਿਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰ। ਇਹ ਤਾਂ ਕੁੰਭੀ ਨਰਕ ਦੇ ਦੁਆਰੇ ਤੋਂ ਆ ਕੇ ਖੜਾ ਹੋ ਗਿਆ, ਦੱਸ ਕੀ ਕੰਮ ਹੈ? ਕਹਿੰਦਾ ਬੀਬਾ ਮੈਨੂੰ ਅੱਗ ਚਾਹੀਦੀ ਹੈ। ਕਹਿੰਦੀ ਅੱਗ ਦੇ ਵਾਸਤੇ ਸਵੇਰੇ ਨਹੀਂ ਆ ਸਕਦਾ ਸੀ ਦਿਨ ਚੜੇ, ਹੁਣ ਤੂੰ ਨੀਂਦ ਖਰਾਬ ਕਰੀ ਆ, ਆਵਾਜ਼ਾਂ ਮਾਰਦਾ। ਖਿਆਲ ਸੀ ਵੀ ਸ਼ਾਇਦ ਕੋਈ ਗਾਹਕ ਆਇਆ ਹੋਵੇ ਵੇਸ਼ਵਾ ਦੇ ਮਨ ਚ, ਗਿਲਾਨੀ ਆ ਗਈ ਸੰਤ ਨੂੰ ਦੇਖ ਕੇ, ਇਹਦਾ ਕੀ ਕੰਮ ਮੇਰੇ ਦੁਆਰੇ ਤੇ ਆਉਣ? ਕਠੋਰ ਹੋ ਗਈ, ਕਹਿਣ ਲੱਗਾ ਕੀ ਚਾਹੀਦਾ? ਕਹਿੰਦੇ ਮੈਨੂੰ ਅੱਗ ਚਾਹੀਦੀ ਹੈ, ਸਾਡੇ ਅੱਗ ਬੁਝੀ। ਕਹਿੰਦੇ ਫਰੀਦਾ ਮੁਫਤ ਨਹੀਂ ਮਿਲਣੀ, ਕੋਈ ਸਰੀਰ ਦਾ ਅੰਗ ਕੱਟ ਕੇ ਦੇਣਾ ਪਊ। ਕਹਿਣ ਲੱਗਿਆ ਬੀਬਾ ਜੋ ਅੰਗ ਚਾਹੀਦਾ ਮੈਂ ਦੇਣ ਨੂੰ ਤਿਆਰ। ਕਹਿਣ ਲੱਗੀ ਅੱਖ ਦਾ ਟੇਲਾ ਦੇ ਦੇ ਕੱਟ, ਸ਼ੁਕਰ ਹੈ ਵਾਹਿਗੁਰੂ ਦਾ। ਜੇ ਤੂੰ ਸਿਰ ਮੰਗਦੀ ਮੈਂ ਸਿਰ ਵੀ ਦੇ ਦੇਣਾ ਸੀ, ਕਿਉਂਕਿ ਇਹ ਸਰੀਰ ਨਾਸ਼ਵਾਨ ਹੈ, ਨਾਸ਼ਵਾਨ ਸਰੀਰ ਨੇ ਜਾਣਾ ਹੀ ਜਾਣਾ। ਜੇ ਸਿਰ ਦਿੱਤਿਆਂ ਤੇ ਮੁਰਸ਼ਿਦ ਪ੍ਰਜਾਨ ਹੋ ਜਾਵੇ, ਇਦੋਂ ਬੜਾ ਸੌਦਾ ਸਸਤਾ ਕਿਹੜਾ, ਇਹਨੇ ਤਾਂ ਜਾਣਾ ਹੀ ਜਾਣਾ।
ਜੇ ਜਾਣ ਵਾਲੀ ਚੀਜ਼ ਲੈ ਕੇ ਉਹ ਪ੍ਰਸੰਨ ਹੋ ਜਾਵੇ ਨਾਸ਼ਵਾਨ ਚੀਜ਼ ਲੈ ਕੇ, ਫਿਰ ਤਾਂ ਬਹੁਤ ਕੌਡੀਆਂ ਦੇ ਭਾਅ ਚੀਜ਼ ਮਿਲਦੀ ਹੈ। ਕਹਿਣ ਲੱਗੇ ਅੱਖ ਕੱਢ ਲੈ, ਕਹਿੰਦੇ ਮੈਂ ਨਹੀਂ ਕੱਢਣੀ ਆਪੇ ਕੱਢ ਕੇ। ਉਸ ਵੇਲੇ ਫਰੀਦ ਨੇ ਚਾਕੂ ਲਿਆ ਤੇ ਅੱਖ ਕੱਢ ਕੇ ਤਸ਼ਦੀਸ਼ ਪਾ ਕੇ ਦੇ ਤੀ। ਓਡੀ ਉਹ ਅੱਗ ਲਿਆ ਕੇ ਉਹਨੇ ਕੋਲਾ ਦੇ ਤਾ, ਕਿਸ ਤਰ੍ਹਾਂ ਲਿਆਇਆ, ਕਿਵੇਂ ਅੱਗ ਜਾਲੀ ਉਹ ਤਾਂ ਵਾਹਿਗੁਰੂ ਜਾਣਦਾ, ਪਰ ਮੁਰਸ਼ਦ ਦਾ ਇਸ਼ਨਾਨ ਕਰਾਇਆ। ਕਿਉਂਕਿ ਇਹ ਚੀਜ਼ਾਂ ਮਾਮੂਲੀ ਗੱਲ ਨਹੀਂ ਸਤਸੰਗ ਜੀ, ਇਮਤਿਹਾਨ ਦੀ ਇਮਤਿਹਾ ਹੈ ਇੱਥੇ, ਜਿੱਥੇ ਵੱਡੇ ਵੱਡੇ ਫੇਲ ਹੁੰਦੇ। ਇਸੇ ਕਰਕੇ ਮਹਾਰਾਜ ਨੇ ਐਸਾ ਫਰਮਾਨ ਕੀਤਾ। ਅੱਗ ਲਿਆ ਕੇ ਮੁਰਸ਼ਦ ਦਾ ਇਸ਼ਨਾਨ ਕਰਾ, ਕੋਈ ਸ਼ਿਕਵਾ ਨਹੀਂ ਹੈ, ਅੱਖ ਬੰਨੀ ਹੋਈ ਹੈ। ਦਿਨ ਚੜ੍ਹੇ ਆਇਆ, ਮੁਰਸ਼ਦ ਨੇ ਆਵਾਜ਼ ਦਿੱਤੀ, ਫਰੀਦ ਕਿੱਥੇ ਹੈ? ਗੋਸ਼ਾ ਨਸ਼ੀਨ ਹੈ ਮਹਾਰਾਜ, ਖੁੰਜੇ ਚ ਬੈਠਾ ਇਬਾਦਤ ਕਰ ਰਿਹਾ, ਬੁਲਾਓ। ਕੋਲ ਬੁਲਾ ਲਿਆ, ਸਾਹਮਣੇ ਦੇਖਿਆ, ਮੁਸਕਰਾਏ ਦੇਖ ਕੇ ਫਰੀਦ ਨੂੰ, ਕਿਉਂਕਿ ਸਾਰੀ ਗੱਲ ਆਪ ਪੈਦਾ ਕਰੀ ਸੀ, ਪਰਚਾ ਆਪ ਪਾਇਆ ਸੀ। ਉਸ ਵੇਲੇ ਫਰੀਦ ਨੂੰ ਕਿਹਾ, ਫਰੀਦਾ ਤੈਂ ਅੱਖ ਬੰਨੀ ਹੋਈ ਹੈ, ਮੁਰਸ਼ਦ ਅੱਖ ਆਈ ਹੋਈ ਹੈ, ਇਸ ਕਰਕੇ ਮੈਂ ਬੰਨ ਲਈ। ਅੱਖ ਆਈ ਹੋਈ ਪੰਜਾਬ ਚ ਕਹਿੰਦੇ ਨੇ, ਅੱਖ ਦੁਖਦੀ ਹੈ। ਕਹਿੰਦੇ ਫਰੀਦਾ ਆਈ ਅੱਖ ਨਹੀਂ ਬੰਨੀ ਬੰਨਿਆ ਕਰਦੇ, ਗਈ ਅੱਖ ਬੰਨਿਆ ਕਰਦੇ। ਖੋਲਦੇ ਪੱਟੀ, ਜਦ ਪੱਟੀ ਖੋਲਦੇ ਨੇ, ਅੱਖ ਸਾਬਤ ਨਿਕਲੇ ਆਈ ਵਿੱਚੋਂ। ਉਸ ਵੇਲੇ ਮੁਰਸ਼ਦ ਹੱਥ ਤੋਂ ਜ਼ਿਆਦਾ ਪ੍ਰਸੰਨ ਹੋ ਗਿਆ, ਉੱਠਿਆ, ਉੱਠ ਕੇ ਬੁੱਕਲ ਚ ਲੈ ਲਿਆ, ਨਜ਼ਰੋ ਨਜ਼ਰੀ ਨਿਹਾਲ ਕਰ ਦਿੱਤਾ, ਬੱਜਰ ਕਪਾਟ ਖੋਲ ਦਿੱਤੇ, ਅੰਦਰ ਪ੍ਰਕਾਸ਼ ਹੋ ਗਿਆ, ਚਲਕਾਰੇ ਵੱਜੇ। ਜਿਹੜੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਤਪ ਕਰਨ ਤੋਂ ਬਾਅਦ ਕਦੇ ਵੀ ਪਰਮੇਸ਼ੁਰ ਦਾ ਚਲਕਾਰਾ ਨਹੀਂ ਵੱਜਦਾ, ਉਹ ਚਲਕਾਰੇ ਪਰਮੇਸ਼ੁਰ ਘੱਟ ਘੱਟ ਦੇ ਵਿੱਚ ਵਿਆਪਕ ਹਰ ਥਾਂ ਤੇ ਨਜ਼ਰ ਆਉਣ ਲੱਗ। ਉਸ ਵੇਲੇ ਦੀ ਅਵਸਥਾ ਨੂੰ ਇਸ ਤਰ੍ਹਾਂ ਦੇ ਨਾਲ ਵਰਣਨ ਕੀਤਾ ਜਾਵੇ।
ਉਹ ਅੱਖ ਜਿਸ ਨੂੰ ਸਿੱਧ ਤੇ ਸੁੱਧ ਦੀ ਅੱਖ ਕਹਿੰਦੇ, ਗੁਰੇ ਦਿਖਾਇਓ ਲੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਤੂੰ ਹੀ ਮਰ। ਜਿਸ ਅੱਖ ਖੁੱਲਣ ਦੇ ਨਾਲ ਸਾਰੇ ਇੱਕੋ ਪਰਮੇਸ਼ਰ ਨਜ਼ਰ ਆਉਂਦਾ ਹੈ, ਉਹ ਅੱਖ ਮੁਰਸ਼ਦ ਨੇ ਬਾਬੇ ਫਰੀਦ ਦੀ ਖੋਲ੍ਹ ਦਿੱਤੀ। ਅੱਲੋ ਗੈਬ ਸਗਲ ਘੱਟ ਪੀਤਰ, ਹੈਗਾ ਗੁਪਤ ਤੇ ਹੈ ਸਾਰਿਆਂ ਦੇ ਅੰਦਰ, ਹਿਰਦੇ ਲਿਓ ਵਿਚਾਰੀ, ਹਿੰਦੂ ਤੁਰਕ ਤੋਂ ਮੈਂ ਇੱਕੋ ਕਹੇ ਕਬੀਰ ਪੁਗਾਰੀ। ਤੂੰ ਆਦਿ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ, ਸਾਹਮੇ ਰਿਹਾ ਸਮਾਏ ਜੀ। ਜਲ ਤੇ ਤਰੰਗ, ਤਰੰਗ ਤੇ ਜਲ, ਕਹਿਣ ਸੁਣਨ ਕੋ ਦੂਜਾ, ਆਪੇ ਗਾਵੇ ਆਪੇ ਨਾਚੈ, ਆਪ ਵਜਾਵੇ ਤੂਰਾ, ਕਹਿਤ ਨਾਮ ਦਿਓ ਤੂੰ ਮੇਰੋ ਠਾਕਰ, ਜਨ ਉਰਾ ਤੂੰ ਪੂਰਾ। ਥੋਮੈ ਦਾ ਨਾਸ਼ ਕਰ ਦਿੱਤਾ, ਖੁਦ ਹੀ ਮਿੱਟੀ, ਤਬ ਸੁਖ ਪਏ ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨੇ ਜੋ। ਤੋ ਬਜਰ ਕਪਾਟ ਖੋਲ ਕੇ ਅਗਮ ਨਿਗਮ ਦੀ ਸੋਝੀ ਕਰਾ ਦੀ, ਤੇ ਸ਼ਕਤੀਆਂ ਰਿਧੀਆਂ ਸਿੱਧੀਆਂ ਦੇ ਭੰਡਾਰੇ ਵਸ ਦਿੱਤੇ, ਤੇ ਹੁਕਮ ਕੀਤਾ ਫਰੀਦਾ ਹੁਣ ਕਿਸੇ ਇਕਾਂਤ ਥਾਂ ਜਾ ਕੇ ਨਿਵਾਸ ਕਰੋ, ਕਿਸੇ ਬਣ ਦੇ ਅੰਦਰ ਜੰਗਲ ਦੇ ਅੰਦਰ। ਸੋ ਬਾਬਾ ਫਰੀਦ ਉਥੋਂ ਹੁਕਮ ਪਾ ਕੇ ਪਾਕ ਪਟਨ, ਜੋ ਪਹਿਲਾਂ ਬੋਧੀਆਂ ਦਾ ਸ਼ਹਿਰ ਹੋਇਆ ਕਰਦਾ ਸੀ, ਬੜਾ ਮਸ਼ਹੂਰ ਤੀਰਥ ਸੀ ਉਹਨਾਂ ਦਾ, ਉਸ ਥਾਂ ਪਾ ਕੇ ਦਰਿਆ ਦੇ ਕਿਨਾਰੇ ਜਿੱਥੇ ਪੱਤਣ ਸੀ ਉਹਦੇ ਨੇੜੇ ਰਹਿਣਾ ਸ਼ੁਰੂ ਕਰ ਦਿੱਤਾ, ਤੇ ਹੌਲੀ ਹੌਲੀ ਉਹ ਪੱਤਣ ਦਾ ਨਾਂ ਪਵਿੱਤਰ ਪੱਤਣ ਹੋ ਗਿਆ, ਪੱਤਣ ਪਾਕ ਪਟਨ, ਪਾਕ ਪਟਨ ਫਿਰ ਸ਼ਹਿਰ ਬਣ ਗਿਆ। ਤੇ ਬਾਬੇ ਫਰੀਦ ਨੇ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਸੀ, ਪਹਿਲਾਂ ਬਹੁਤ ਤਪ ਕੀਤੇ, ਜੋਤ ਕੀਤਾ ਜੋ ਅਸੀਂ ਕਰੇ ਨਹੀਂ ਸਕਦੇ, ਲੇਕਿਨ ਉਹ ਬੱਜਰ ਕਪਾਟ ਨਾ ਖੁੱਲੇ, ਕਿਉਂਕਿ ਚਾਬੀ ਗੁਰੂ ਦੇ ਕੋਲ ਸੀ, ਚਾਬੀ ਗੁਰੂ ਤੋਂ ਲੈ ਕੇ ਬੱਜਰ ਕਪਾਟ ਖੁੱਲਦੇ ਨੇ। ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਰੀ, ਉਹ ਸ਼ਬਦ ਦੀ ਪ੍ਰਾਪਤੀ ਹੋਈ ਸੇਵਾ ਕਰਕੇ, ਸਿਮਰਨ ਕਰਕੇ, ਮੁਰਸ਼ਦ ਨੂੰ ਪ੍ਰਸੰਨ ਕਰਕੇ, ਤਨ ਮਨ ਤਨ ਸਭ ਸੌਂਪ ਕੇ ਮੁਰਸ਼ਦ ਨੂੰ ਨਿਹਾਲ ਖੁਸ਼ ਕਰ ਲਿਆ। ਤੇ ਉਹਦੇ ਖੁਸ਼ੀ ਹੋਣ ਦੇ ਨਾਲ ਉਹਨੇ ਚਾਬੀ ਦੇ ਕੇ ਜੀਵ ਤੋਂ ਈਸ਼ਵਰ ਬਣਾ ਦਿੱਤਾ, ਤੇ ਅੱਜ ਪ੍ਰਭੂ ਦੀ ਕਿਰਪਾ ਦੇ ਪਾਤਰ ਹੋ ਕੇ ਗੁਰਸਿੱਖ ਸੰਸਾਰ ਦੇ ਸਾਰੀ ਦੁਨੀਆਂ ਦੇ ਗੁਰੂ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ। ਉਹਨਾਂ ਦੇ ਬਚਨ, ਉਹਨਾਂ ਦੀ ਬਾਣੀ, ਜੋ ਗੁਰੂ ਮਹਾਰਾਜ ਦੀ ਬਾਣੀ ਦਾ ਸਤਿਕਾਰ, ਉਹੀ ਉਹਨਾਂ ਦੀ ਬਾਣੀ ਦਾ, ਇੱਥੇ ਤੱਕ ਕਹਿ ਸਕਦੇ ਹਾਂ ਕਿ ਉਹ ਗੁਰਬਾਣੀ ਹੈ, ਇਸੇ ਕਰਕੇ ਗੁਰੂ ਦੀ ਬਾਣੀ ਕਰਕੇ ਅਸੀਂ ਮੰਨਦੇ ਹਾਂ। ਸੋ ਇੱਕ ਜੀਵਨ ਜਿਸ ਜੋ ਸਧਾਰਨ ਸੀ, ਲੇਕਿਨ ਲਗਨ ਵਾਲਾ ਸੀ, ਰਸਤਾ ਨਾ ਲੱਭਣ ਕਰਕੇ 36 ਸਾਲ ਉਸਨੇ ਇੱਧਰ ਉੱਧਰ ਘੁੰਮਦਿਆਂ ਲੰਘਾਏ, ਅਖੀਰ ਮੁਰਸ਼ਦ ਨੂੰ ਪ੍ਰਸੰਨ ਕਰਕੇ ਰਾਹ ਲੱਭਿਆ ਤੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਹੁਣ ਅੱਗੇ ਸਮਾਂ ਨਹੀਂ ਜਾ ਦਿੰਦਾ, ਸਾਰੇ ਪ੍ਰੇਮੀ ਨੰਦ ਸਾਹਿਬ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰੋ।